And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ, ਅਤੇ ਮੈਂ ਇੱਕ ਵਾਰ ਫਿਰ ਦੱਸ ਦਵਾਂ ਕਿ ਵਾਸੂ ਜੀ ਅੱਜ ਮਾਰਨਿੰਗ ਸੈਗਮੈਂਟ ਵਾਸਤੇ ਛੁੱਟੀ 'ਤੇ ਨੇ। ਇਸ ਨਿਊਜ਼ ਟੇਕਵੇ ਸੈਗਮੈਂਟ ਦੇ ਵਿੱਚ ਅੱਜ ਸਵੇਰ ਵਾਸਤੇ ਸਾਡੇ ਨਾਲ ਸ਼ਾਮਿਲ ਨਹੀਂ ਹੋ ਪਾਉਣਗੇ, ਪਰ ਸ਼ਾਮ ਵਾਲਾ ਸ਼ੋਅ ਉਹ ਜ਼ਰੂਰ ਕਰਨਗੇ ਅੱਜ। ਡੋਨਲਡ ਟਰੰਪ ਨੇ ਜਿਹੜੀ ਗੱਲ ਆਖੀ ਸੀ ਪਰਸੋਂ ਕਿ ਕੈਨੇਡਾ ਤੋਂ ਜਾਂ ਦੁਨੀਆ ਭਰ ਤੋਂ ਕਿਤੋਂ ਵੀ ਅਮਰੀਕਾ ਦੇ ਵਿੱਚ ਜਿਹੜਾ ਸਟੀਲ ਅਤੇ ਅਲੂਮੀਨੀਅਮ ਆਉਂਦਾ ਉਹਦੇ ਉੱਪਰ 25% ਟੈਰਿਫ ਲਗਾਉਣਾ। ਅਤੇ ਪਹਿਲਾਂ ਗੱਲ ਇਹ ਸਾਹਮਣੇ ਆਈ ਕਿ ਜੀ ਇਹ 4 ਮਾਰਚ ਤੋਂ ਟੈਰਿਫ ਲੱਗ ਰਿਹਾ, ਪਰ ਜਿਹੜਾ ਟਰੰਪ ਨੇ ਐਗਜ਼ੈਕਟਿਵ ਆਰਡਰ ਸਪੈਸੀਫਿਕਲੀ ਸਟੀਲ ਅਤੇ ਅਲੂਮੀਨੀਅਮ ਦੇ ਟੈਰਿਫਸ ਨਾਲ ਸੰਬੰਧਿਤ ਸਾਈਨ ਕੀਤਾ ਸੀ ਉਹਦੇ ਵਿੱਚ ਤਰੀਕ ਲਿਖੀ ਸੀ 12। ਕੱਲ੍ਹ ਦੇ ਪ੍ਰੋਗਰਾਮ 'ਚ ਅਸੀਂ ਇਸ ਬਾਰੇ ਗੱਲ ਕੀਤੀ ਸੀ ਭਾਈ 4 ਤਰੀਕ ਆ ਕਿ 12 ਤਰੀਕ ਆ, ਕਲੈਰਿਟੀ ਦੀ ਘਾਟ ਆ, ਕਿਉਂਕਿ ਵਾਈਟ ਹਾਊਸ ਦੇ ਜਿਹੜੇ ਕੁਝ ਅਧਿਕਾਰੀ ਨੇ ਉਹਨਾਂ ਨੇ ਰੋਇਟਰਸ ਨੂੰ ਇਹ ਗੱਲ, ਰੋਇਟਰਸ ਜਿਹੜੀ ਇੰਟਰਨੈਸ਼ਨਲ ਨਿਊਜ਼ ਏਜੰਸੀ ਆ, ਉਹਨਾਂ ਕੋਲ ਇਹ ਗੱਲ ਕਨਫਰਮ ਕੀਤੀ ਸੀ ਕਿ ਟੈਰਿਫ 4 ਮਾਰਚ ਨੂੰ ਲੱਗਣਗੇ। ਇਹ ਗੱਲ ਤਾਂ ਹੈਗੀ ਆ ਪਰਸੋਂ ਸ਼ਾਮ ਦੀ, ਪਰ ਜਦੋਂ ਕੱਲ੍ਹ ਸਵੇਰੇ ਇਹਦੇ ਨਾਲ ਸੰਬੰਧਿਤ ਬਾਕੀ ਜੋ ਕੁਛ ਵੀ ਪਬਲਿਕ ਜੋ ਕੁਛ ਵੀ ਪ੍ਰਕਾਸ਼ਿਤ ਹੋ ਰਿਹਾ ਸੀ ਉਹਦੇ ਵਿੱਚ ਤਰੀਕ ਲਿਖੀ ਆਉਂਦੀ ਸੀ 12। ਸੋ 4 ਹੈ ਕਿ 12 ਹੈ, ਕੱਲ੍ਹ ਸਾਰਾ ਦਿਨ ਇਸੇ ਕਸ਼ਮਕਸ਼ ਦੇ ਵਿੱਚ ਗੁਜ਼ਰ ਰਿਹਾ, ਲੰਘਦਾ ਰਿਹਾ। ਫਿਰ ਕੱਲ੍ਹ ਅਰਾਊਂਡ ਲੇਟ ਆਫਟਰਨੂਨ ਇਸ ਗੱਲ ਦੀ ਪੁਸ਼ਟੀ ਹੋਈ, ਅਰਲੀ ਆਫਟਰਨੂਨ ਦੇ ਨੇੜੇ ਤੇੜੇ, ਕਿ ਐਕਚੁਲੀ ਜਿਹੜਾ ਇਹ 25% ਟੈਰਿਫ ਲਗਾਉਣ ਦਾ ਹੁਕਮ ਡੋਨਲਡ ਟਰੰਪ ਨੇ ਸਾਈਨ ਕੀਤਾ, ਇਹ 25% ਟੈਰਿਫ ਲੱਗੇਗਾ ਔਨ ਟੌਪ ਆਫ ਦੀ ਅਦਰ ਟੈਰਿਫ ਜਿਹਦੇ ਵਾਸਤੇ ਡੋਨਲਡ ਟਰੰਪ ਨੇ 30 ਦਿਨਾਂ ਦੀ ਹਲੇ ਮੌਲਤ ਦੇ ਦਿੱਤੀ ਸੀ। ਹੁਣ ਤੁਹਾਨੂੰ ਯਾਦ ਹੋਏਗਾ ਕਿ ਪਹਿਲਾਂ ਓਰਿਜਨਲੀ ਜਿਹੜੇ ਟੈਰਿਫਸ ਨੇ ਉਹ 4 ਫਰਵਰੀ ਤੋਂ ਲੱਗਣੇ ਸੀ, ਅਤੇ ਜਦੋਂ ਫਿਰ 3 ਫਰਵਰੀ ਤੋਂ ਰਾਦਰ, ਜਦੋਂ ਫਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਡੋਨਲਡ ਟਰੰਪ ਵਿਚਕਾਰ ਫੋਨ 'ਤੇ ਗੱਲ ਹੋਈ 1 ਤਰੀਕ ਨੂੰ, ਬੈਕ ਟੂ ਬੈਕ ਫੋਨ ਕਾਲਸ ਹੋਈਆਂ, 2 ਵਾਰੀ ਫੋਨ ਕਾਲ ਹੋਈ ਸੀ ਉਸ ਦਿਨ, ਉਹ ਤੋਂ ਬਾਅਦ ਫਿਰ ਕਹਿਤਾ ਸੀ ਚਲੋ ਠੀਕ ਹੈ 1 ਮਹੀਨਾ ਤੁਹਾਨੂੰ ਐਕਸਟਰਾ ਦੇ ਦਿੱਤਾ। ਇਸੇ ਤਰ੍ਹਾਂ 1 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਸੀ ਮੈਕਸੀਕੋ ਨੂੰ, ਅਤੇ ਕੈਨੇਡਾ ਨੂੰ ਕਿਹਾ ਗਿਆ ਸੀ 30 ਮੋਰ ਡੇਜ਼, ਉਦੋਂ ਤੱਕ ਤੁਸੀਂ ਬਾਰਡਰ 'ਤੇ ਆਪਣੀ ਜਿਹੜੀ ਸਖਤੀ ਹੈ ਉਹ ਹੋਰ ਵਧਾ ਲਓ। ਸੋ ਕੱਲ੍ਹ ਇਸ ਗੱਲ ਨੂੰ ਕਲੀਅਰ ਕੀਤਾ ਗਿਆ ਕਿ ਜਿਹੜਾ ਸਟੀਲ ਅਤੇ ਅਲੂਮੀਨੀਅਮ ਉੱਪਰ ਟੈਰਿਫ ਲੱਗਣਾ, ਜਿਹੜਾ 25% ਟੈਰਿਫ ਜੇ 4 ਮਾਰਚ ਨੂੰ ਡੋਨਲਡ ਟਰੰਪ ਦੁਬਾਰਾ ਤੋਂ ਲਾਗੂ ਕਰ ਦਿੰਦੇ ਨੇ ਕੈਨੇਡੀਅਨ ਗੁੱਡਸ 'ਤੇ, ਤਾਂ ਉਹ ਤਾਂ ਹੈ ਸੋ ਹੈ। ਜਿਹੜਾ ਇਹ ਸਟੀਲ ਅਤੇ ਅਲੂਮੀਨੀਅਮ ਵਾਲਾ 25% ਟੈਰਿਫ ਇਸ ਹਫ਼ਤੇ ਐਲਾਨ ਕੀਤਾ ਡੋਨਲਡ ਟਰੰਪ ਨੇ, ਉਹ ਉਤੋਂ ਓਵਰ ਐਂਡ ਅਬਵ ਹੋਏਗਾ ਜਿਹੜਾ ਕਿ 12 ਮਾਰਚ ਤੋਂ ਕਿਕਿਨ ਹੋਏਗਾ। ਸੋ ਹੁਣ ਹਜੇ ਇਹ ਵੀ ਨਹੀਂ ਪਤਾ ਕਿ 25-25% ਹੋਣਾ ਜਾਂ ਫਿਰ ਇਹ ਕੰਪਾਊਂਡਿੰਗ ਕੀਤੀ ਜਾਣੀ ਹੈ ਇਹਦੀ। ਸੋ ਮਤਲਬ ਇਹ ਕਿ ਜੇ $100 ਦੀ ਚੀਜ਼ ਆ, ਪਹਿਲਾਂ ਉੱਤੇ 25% ਟੈਰਿਫ ਲੱਗਿਆ ਜਿਹੜਾ ਓਵਰਆਲ ਟੈਰਿਫ ਹੈ, ਸੋ 125 ਦੀ ਹੋਈ, ਹੁਣ ਜਿਹੜਾ ਨੈਕਸਟ 25% ਆ ਉਹ ਉਸ 125 ਦੇ ਉੱਤੇ ਤਾਂ ਨਹੀਂ ਲੱਗਣਾ ਕਿਤੇ, ਕਿਉਂਕਿ ਫਿਰ ਤਾਂ ਇਹ ਹੋ ਗਿਆ 56.25%, 55%। ਜੋ ਵੀ ਹੈ, ਭਾਵੇਂ ਇਹ ਟੈਰਿਫ 25% ਹੋਵੇ, ਭਾਵੇਂ 50% ਹੋਵੇ, ਭਾਵੇਂ 56.25% ਹੋਵੇ, ਜਾਂ ਭਾਵੇਂ 10% ਹੀ ਕਿਉਂ ਨਾ ਹੋਵੇ, ਇਸਦਾ ਜਿਹੜਾ ਸੇਕ ਆ ਉਹ ਜ਼ਰੂਰ ਮਹਿਸੂਸ ਹੋਣਾ। ਹੁਣ ਪਿਛਲੇ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਅੰਕੜਿਆਂ ਸਮੇਤ ਕਿੰਨੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਕਿ ਅਮਰੀਕਾ ਦੇ ਵਿੱਚ ਜਿੰਨਾ ਵੀ ਸਟੀਲ ਅਤੇ ਅਲੂਮੀਨੀਅਮ ਵਰਤਿਆ ਜਾਂਦਾ ਉਹਦਾ ਇੱਕ ਵੱਡਾ ਹਿੱਸਾ ਕੈਨੇਡਾ ਸਭ ਤੋਂ ਵੱਡਾ ਸਪਲਾਇਰ ਆ ਉਹਦਾ। ਸੋ ਆਫਕੋਰਸ ਕੈਨੇਡਾ ਦੇ ਵਿੱਚ ਜਿਹੜੀਆਂ ਟੋਟਲ ਨੌਕਰੀਆਂ ਇਸ ਸਾਰੇ ਨਾਲ ਇੰਪੈਕਟ ਹੋਣਗੀਆਂ, ਅਲੂਮੀਨੀਅਮ ਪ੍ਰੋਡਕਸ਼ਨ ਅਤੇ ਸਟੀਲ ਪ੍ਰੋਡਕਸ਼ਨ ਨੂੰ ਮਿਲਾ ਕੇ ਉਹਨਾਂ ਦੀ ਗਿਣਤੀ ਦੈਟ ਇਜ਼ ਮੋਰ ਦੈਨ 32,000 ਜੋਬਸ ਅਕਰੋਸ ਦ ਕੰਟਰੀ, ਜਿਹਦੇ ਵਿੱਚੋਂ ਜ਼ਿਆਦਾ ਜੋਬ ਸਟੀਲ ਪ੍ਰੋਡਕਸ਼ਨ ਦੇ ਵਿੱਚ ਨੇ, 9500 ਨੌਕਰੀਆਂ ਟੋਟਲ ਹੈਗੀਆਂ ਨੇ ਅਲੂਮੀਨੀਅਮ ਪ੍ਰੋਡਕਸ਼ਨ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ 1500 ਤਾਂ ਇੱਥੇ BC 'ਚ ਹੀ ਨੇ ਕਿਟੀਮੈਟ ਦੇ ਵਿੱਚ ਜਿਹੜਾ ਰੀਓ ਟਿੰਟੋ ਵਾਲਾ ਸਮੈਲਟਰ ਆ। ਟੋਟਲ 9 ਅਲੂਮੀਨੀਅਮ ਸਮੈਲਟਰ ਨੇ ਪੂਰੇ ਕੈਨੇਡਾ 'ਚ, 1 ਇੱਥੇ BC 'ਚ ਆ, 8 ਹੈਗੇ ਨੇ ਕਿਊਬੈਕ ਦੇ ਵਿੱਚ। ਸੋ ਅਰਾਊਂਡ 8,000 ਜੋਬਸ ਕਿਊਬੈਕ ਦੇ ਵਿੱਚ ਇੰਪੈਕਟ ਹੋਣੀਆਂ। ਇਹ ਤਾਂ ਪਹਿਲੂ ਹੈਗਾ ਜਿਹੜਾ ਕੈਨੇਡਾ ਨੂੰ ਜਿਹੜਾ ਅਸਰ ਪੈਣਾ। ਪਰ ਹੁਣ ਇਹ ਗੱਲ ਹੁਣ ਕਿੰਨੀ ਵਾਰ ਦੁਹਰਾਈਏ, ਇੱਕ ਤਾਂ ਹੁੰਦਾ ਨਾ ਵੀ ਤੁਸੀਂ ਕਿਸੇ ਗਲਤ ਗੱਲ ਨੂੰ ਮਲਟੀਪਲ ਟਾਈਮ ਜੇ ਰਿਪੀਟ ਕਰਦੇ ਰਹੋ ਸੱਚ ਲੱਗਣ ਲੱਗ ਜਾਂਦੀ ਆ, ਸੱਚ ਨੂੰ ਕਿੰਨੀ ਵਾਰ ਦੁਹਰਾਉਣਾ ਪਊਗਾ ਤਾਂ ਕਿ ਅਮੈਰੀਕਨ ਐਡਮਿਨਿਸਟ੍ਰੇਸ਼ਨ ਦੇ ਡੋਨਲਡ ਟਰੰਪ ਦੇ ਗੱਲ ਇਹ ਖਾਨੇ ਪੈ ਸਕੇ ਕਿ ਇਹ ਗੱਲ ਸੱਚੀ ਐਕਚੁਅਲੀ ਹਕੀਕਤ ਆ ਕਿ ਅਮਰੀਕਾ ਦੇ ਵਿੱਚ ਜਿੰਨੀ ਜ਼ਰੂਰਤ ਹੈ ਉਹਨਾਂ ਨੂੰ ਅਲੂਮੀਨੀਅਮ ਦੀ, ਉਹਨਾਂ ਅਲੂਮੀਨੀਅਮ ਤਾਂ ਪ੍ਰੋਡਿਊਸ ਹੀ ਨਹੀਂ ਕਰਦੇ ਜਿੰਨਾ ਅਲੂਮੀਨੀਅਮ ਉਹਨਾਂ ਨੂੰ ਚਾਹੀਦਾ। ਚਾਹੀਦਾ 5 ਮਿਲੀਅਨ ਟਨ, ਭਾਵ 50 ਲੱਖ ਟਨ, ਪ੍ਰੋਡਿਊਸ ਕਰਦੇ ਨੇ 7.5 ਲੱਖ, 31 ਲੱਖ ਟਨ ਜਾਂਦਾ ਕੈਨੇਡਾ ਤੋਂ, ਬਾਕੀ ਹੋਰਨਾਂ ਮੁਲਕਾਂ ਤੋਂ ਆਉਂਦਾ। ਸੋ ਤੁਹਾਡੀ ਜਿੰਨੀ ਅਲੂਮੀਨਮ ਦੀ ਜ਼ਰੂਰਤ ਹੈ, ਜਿੰਨੀ ਉਹਦੀ ਰਿਕੁਆਇਰਮੈਂਟ ਆ, ਉਹਦਾ ਤਕਰੀਬਨ 62-65% ਹਿੱਸਾ ਤਾਂ ਉਹਦੀ ਪੂਰਤੀ ਕੈਨੇਡਾ ਕਰਦਾ ਪਿਆ। ਅਤੇ ਜੇ ਉਹਦੇ ਉੱਪਰ ਇੰਨਾ ਵੱਡਾ ਟੈਰਿਫ ਲੱਗਦਾ ਤਾਂ ਚੀਜ਼ਾਂ ਦੀ ਲਾਗਤ ਤਾਂ ਅਮਰੀਕਾ ਦੇ ਵਿੱਚ ਵਧਣੀ ਆ, ਚੀਜ਼ਾਂ ਤਾਂ ਲੋਕਾਂ ਵਾਸਤੇ ਉੱਥੇ ਮਹਿੰਗੀਆਂ ਹੋ ਜਾਣੀਆਂ, ਐਂਡ ਆਫਕੋਰਸ ਇੱਥੇ ਜੋਬ ਲੋਸਿਸ ਹੋਣਗੇ, ਸਮੱਸਿਆਵਾਂ ਇੱਥੇ ਵੀ ਪੈਦਾ ਹੋਣਗੀਆਂ, ਦੇਰ ਇਜ਼ ਨੋ ਡਾਊਟ ਅਬਾਊਟ ਇਟ। ਪਰ ਡੋਨਲਡ ਟਰੰਪ ਆਏ ਤਾਂ ਇਸ ਵਾਅਦੇ ਨਾਲ ਸੀ ਕਿ ਅਸੀਂ ਲੋਕਾਂ ਵਾਸਤੇ ਇਨਫਲੇਸ਼ਨ ਨੂੰ ਕਾਬੂ ਕਰਨਾ, ਕੋਸਟ ਆਫ ਲਿਵਿੰਗ ਘਟਾਉਣੀ ਆ। ਅੱਜ ਸਵੇਰੇ ਹੀ ਅਮਰੀਕਾ ਦੇ ਇਨਫਲੇਸ਼ਨ ਦੇ ਨੰਬਰ ਵੀ ਆਏ ਨੇ, ਜਨਵਰੀ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਨਫਲੇਸ਼ਨ 3% ਵਧੀ ਆ। ਸੋ ਜਨਵਰੀ 2025 ਦੇ ਵਿੱਚ ਜਨਵਰੀ 2024 ਦੇ ਮੁਕਾਬਲੇ ਕੀਮਤਾਂ ਦੇ ਵਿੱਚ 3% ਵਾਧਾ ਹੋਇਆ ਔਨ ਐਵਰੇਜ। ਜੇ ਇਹਨੂੰ ਮੰਥ ਓਵਰ ਮੰਥ ਵੇਖੀਏ, ਜੇ ਬੰਦਾ ਇਹ ਸੋਚੇ ਨਾ ਵੀ ਚਲੋ ਛੱਡੋ ਪਿਛਲੇ ਸਾਲ ਦੀ ਜਨਵਰੀ ਨਾਲ ਜਿਹੜਾ ਕੰਪੈਰੀਜ਼ਨ ਆ ਉਹ ਇੰਨਾ ਸ਼ਾਇਦ ਸਟੀਕ ਨਹੀਂ ਹੋਏਗਾ, ਪਰ ਜੇ ਦਸੰਬਰ ਦੇ ਮੁਕਾਬਲੇ ਜਨਵਰੀ ਦੇ ਵਿੱਚ ਕੀਮਤਾਂ ਨੂੰ ਕੰਪੇਅਰ ਕਰੀਏ ਫਿਰ ਕੀ ਬਣਿਆ ਅਮਰੀਕਾ 'ਚ, ਤਾਂ ਵੀ ਕੀਮਤਾਂ ਮੰਥ ਓਵਰ ਮੰਥ 0.5% ਵੱਧ ਗਈਆਂ ਨੇ, 0.5%। ਡੋਨਲਡ ਟਰੰਪ ਦੂਜੇ ਪਾਸੇ ਇਹ ਕਹੀ ਜਾਂਦੇ ਨੇ ਕਿ ਸਾਨੂੰ ਇੰਟਰਸਟ ਰੇਟ ਘਟਾਉਣਾ। ਡੋਨਲਡ ਟਰੰਪ ਨੇ ਇਨਫੈਕਟ ਮੈਨੂੰ ਰਾਜਵੀਰ ਜੀ ਨੇ ਇੱਕ ਸਕਰੀਨਸ਼ਾਟ ਭੇਜਿਆ ਇੱਥੇ ਵਟਸਐਪ 'ਤੇ ਸਾਡੇ ਲਿਸਨਰ ਨੇ, ਡੋਨਲਡ ਟਰੰਪ ਨੇ ਟਰੁੱਥ ਸੋਸ਼ਲ 'ਤੇ ਜਿਹੜੀ ਉਹਨਾਂ ਦੀ ਸੋਸ਼ਲ ਮੀਡੀਆ ਸਾਈਟ ਆ ਉੱਤੇ ਅੱਜ ਸਵੇਰੇ ਪੋਸਟ ਪਾਈ ਆ, ਇੰਟਰਸਟ ਰੇਟ ਸ਼ੁੱਡ ਬੀ ਲੋਅਰਡ, ਸਮਥਿੰਗ ਵਿਚ ਵੁੱਡ ਗੋ ਹੈਂਡ ਇਨ ਹੈਂਡ ਵਿਦ ਦੀ ਅਪਕਮਿੰਗ ਟੈਰਿਫ, ਲੈਟਸ ਰੌਕ ਐਂਡ ਰੋਲ ਅਮੈਰੀਕਾ, ਇਹ ਲਿਖਿਆ ਡੋਨਲਡ ਟਰੰਪ ਨੇ। ਇਨਫਲੇਸ਼ਨ ਦੇ ਵਿੱਚ ਜਿਹੜਾ ਨੰਬਰ ਆ ਉਹ ਕਾਬੂ ਨਹੀਂ ਆ ਰਿਹਾ, ਮਹਿੰਗਾਈ ਦਰ ਦੇ ਵਿੱਚ ਤਾਂ ਵਾਧਾ ਹੋ ਰਿਹਾ। ਹੁਣ ਇੰਨੀ ਕੁ ਇਕਨੋਮਿਕਸ ਤਾਂ ਦੇਖੋ ਸਾਰੇ ਪਿਛਲੇ 2-3 ਸਾਲਾਂ ਦੇ ਵਿੱਚ ਸਿੱਖ ਗਏ ਨੇ ਕਿ ਜਦੋਂ ਮਹਿੰਗਾਈ ਦਰ ਦੇ ਵਿੱਚ ਹੋ ਰਿਹਾ ਹੋਵੇ ਵਾਧਾ, ਅਤੇ ਜੇ ਉਦੋਂ ਇੰਟਰਸਟ ਰੇਟਸ ਨੂੰ ਘਟਾ ਦਿੱਤਾ ਜਾਵੇ ਫਿਰ ਤਾਂ ਮਹਿੰਗਾਈ ਹੋਰ ਜ਼ਿਆਦਾ ਵਧੇਗੀ, ਫਿਰ ਤਾਂ ਇਨਫਲੇਸ਼ਨ ਹੋਰ ਜ਼ਿਆਦਾ ਤੇਜ਼ੀ ਨਾਲ ਹੋਰ ਬੇਕਾਬੂ ਹੋ ਜਾਣੀਆਂ। ਜਦੋਂ ਕੀਮਤਾਂ ਵੱਧ ਰਹੀਆਂ ਹੁੰਦੀਆਂ ਨੇ ਉਹਨੂੰ ਕੰਟੇਨ ਕਰਨ ਲਈ ਸੈਂਟਰਲ ਬੈਂਕ ਕੀ ਕਰਦਾ, ਵਿਆਜ ਦਰਾਂ ਨੂੰ ਉੱਤੇ ਚੁੱਕਦਾ, ਕਿਉਂਕਿ ਆਲਰੇਡੀ ਇਕੋਨਮੀ ਦੇ ਵਿੱਚ ਮਹਿੰਗਾਈ ਦਰ ਵੱਧਦੀ ਪਈ ਆ। ਸੋ ਜਿਹੜਾ ਇੱਕ ਇਹ ਸੈਲਫ ਇਨਫਲਿਕਟਿਡ ਸਮੱਸਿਆ ਹੈ, ਇਹ ਜਿਹੜਾ ਇਕਨੋਮਿਕ ਭਾਂਬੜ ਖੁਦ ਆਪ ਕਹੋ ਵੀ ਲੂਹ ਕੇ ਤਮਾਸ਼ਾ ਦੇਖਣ ਵਾਲੀ ਗੱਲ ਡੋਨਲਡ ਟਰੰਪ ਵੱਲੋਂ ਕੀਤੀ ਜਾ ਰਹੀ ਆ, ਉੱਧਰੋਂ ਜਿਹੜੇ ਫੈਡਰਲ ਰਿਜ਼ਰਵ ਦੇ ਚੇਅਰ ਨੇ ਜਰੋਮ ਪਾਵਲ, ਉਹਨਾਂ ਦੀ ਕੱਲ੍ਹ ਵੀ ਇੱਕ ਪੇਸ਼ੀ ਸੀ, ਅੱਜ ਵੀ ਉਹਨਾਂ ਨੇ ਕਮੇਟੀ ਮੂਹਰੇ ਪੇਸ਼ ਹੋਣਾ। ਉਹਨਾਂ ਨੇ ਦੇਖੋ ਪਿਛਲੇ ਵਾਰੀ ਜਦੋਂ ਪਿਛਲੇ ਮਹੀਨੇ ਇੰਟਰਸਟ ਰੇਟ ਨੂੰ ਹੋਲਡ ਕਰ ਲਿਆ ਸੀ, ਉਹਨਾਂ ਨੇ ਕਿਹਾ ਸੀ ਵੀ ਅਸੀਂ ਅਜੇ ਵੇਟ ਐਂਡ ਵਾਚ ਕਰਨਾ ਕਿਉਂਕਿ ਅਜੇ ਇੰਟਰਸਟ ਰੇਟ ਦੇ ਵਿੱਚ ਕਟੌਤੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਜਿਹੜੇ ਇਨਫਲੇਸ਼ਨ ਦੇ ਨੰਬਰਸ ਅੱਜ ਅਮਰੀਕਾ ਦੀ ਇਨਫਲੇਸ਼ਨ ਦੇ ਆਏ ਨੇ ਉਹ ਇਸ ਗੱਲ ਦੀ ਹਾਮੀ ਭਰਦੇ ਨੇ ਕਿ ਇੰਟਰਸਟ ਰੇਟ ਦੇ ਵਿੱਚ ਕਟੌਤੀ ਦੀ ਜ਼ਰੂਰਤ ਨਹੀਂ ਹੈ ਅਜੇ, ਕਿਉਂਕਿ ਜੇ ਇੰਟਰਸਟ ਰੇਟ ਦੇ ਵਿੱਚ ਕਟੌਤੀ ਕੀਤੀ ਡਿਮਾਂਡ ਹੋਰ ਵਧੇਗੀ, ਡਿਮਾਂਡ ਵਧੇਗੀ ਤਾਂ ਕੀਮਤਾਂ ਦੇ ਵਿਚਲਾ ਜਿਹੜਾ ਵਾਧਾ ਹੈ, ਜਿਹੜਾ 2% ਦਾ ਇਨਫਲੇਸ਼ਨ ਦਾ ਟਾਰਗੇਟ ਆ, ਉਹ ਅਚੀਵ ਕਰਨਾ ਮੁਸ਼ਕਲ ਹੋ ਜਾਣਾ। ਪਰ ਟਰੰਪ ਹੁਣ ਕਹਿ ਰਹੇ ਨੇ ਵੀ ਵਿਆਜ ਦਰਾਂ ਘਟਾਓ, ਕਿਉਂ? ਕਿਉਂਕਿ ਜੇ ਟੈਰਿਫ ਲੱਗਦੇ ਨੇ ਫਿਰ ਚੀਜ਼ਾਂ ਅਮਰੀਕਨਾਂ ਵਾਸਤੇ ਮਹਿੰਗੀਆਂ ਹੋਣਗੀਆਂ। ਸੋ ਇਹ ਗੱਲ ਤਾਂ ਪੱਕੀ ਆ, ਇੰਨਾ ਕੁ ਤਾਂ ਸਮਝ ਆਉਂਦਾ ਡੋਨਲਡ ਟਰੰਪ ਨੂੰ ਕਿ ਟੈਰਿਫ ਦੇ ਨਾਲ ਅਮਰੀਕਨਾਂ ਦੀ ਜ਼ਿੰਦਗੀ ਸੁਖਾਲੀ ਨਹੀਂ ਹੋਣੀ, ਸਗੋਂ ਮੁਸ਼ਕਲ ਹੋਣ ਵਾਲੀ ਆ। ਪਰ ਕੀ ਹੁਣ ਆਪ ਜਿਸ ਰਾਹੇ ਉਹ ਤੁਰੇ ਨੇ, ਕੀ ਉੱਥੋਂ ਯੂ ਟਰਨ ਲੈਣਗੇ, ਕੀ ਉਹਦੇ ਵਿੱਚ ਕੋਈ ਤਬਦੀਲੀ ਲੈ ਕੇ ਆਉਣਗੇ? ਆ ਜਿਹੜੀ ਆਲਰੇਡੀ 1 ਮਹੀਨੇ ਦੀ ਐਕਸਟੈਂਸ਼ਨ ਟਰੰਪ ਨੇ ਦਿੱਤੀ, ਉਦੋਂ ਕਈਆਂ ਦਾ ਇਹ ਲੱਗਦਾ ਸੀ ਵੀ ਟਰੰਪ ਦੀਆਂ ਗਿੱਦੜ ਭਵਕੀਆਂ ਨੇ, ਕੁਛ ਨਹੀਂ ਹੋਣਾ। ਪਰ ਟਰੰਪ ਨੂੰ ਇਹ ਵੀ ਪਤਾ, ਉਹ ਇਹ ਵੀ ਨਹੀਂ ਚਾਹੁੰਗੇ ਕਿ ਉਹਨਾਂ ਨੂੰ ਇੱਦਾਂ ਲਾਈਟਲੀ ਲੈਣਾ ਸ਼ੁਰੂ ਕਰ ਦੇਣ ਬਾਕੀ ਸਾਰੇ ਜਿਹੜੇ ਮੁਲਕ ਨੇ। ਅਤੇ ਦੂਜੇ ਪਾਸੇ ਜੇ ਟੈਰਿਫ ਲਗਾਉਂਦੇ ਨੇ ਤਾਂ ਜਿਹੜੀ ਡੋਮੈਸਟਿਕ ਪੋਲੀਟਿਕਸ ਆ, ਜਿਹੜਾ ਵਾਅਦਾ ਕਰਕੇ ਤੁਸੀਂ ਸੱਤਾ ਦੇ ਵਿੱਚ ਆਏ ਹੋ ਕਿ ਲੋਕਾਂ ਵਾਸਤੇ ਅਸੀਂ ਚੀਜ਼ਾਂ ਸਸਤੀਆਂ ਕਰਨੀਆਂ, ਉਹ ਤਾਂ ਮਹਿੰਗੀਆਂ ਹੋ ਜਾਣੀਆਂ। ਤੁਸੀਂ ਚਲੋ ਇਹ ਸੋਚ ਲਓ, ਜੇ ਸੱਚਮੁੱਚ ਅਲੂਮੀਨਮ ਦੇ ਉੱਪਰ ਦੇਖੋ ਟੈਰਿਫ ਲੱਗਦਾ, ਅਤੇ ਜੇ ਜਵਾਬ ਦੇ ਵਿੱਚ ਕੈਨੇਡਾ ਵੱਲੋਂ ਵੀ ਕੋਈ ਇਸ ਤਰ੍ਹਾਂ ਦੇ ਟੈਰਿਫ ਲਗਾ ਦਿੱਤੇ ਜਾਂਦੇ ਨੇ, ਪਹਿਲੀ ਗੱਲ ਤਾਂ ਜੇ 50% ਟੈਰਿਫ ਲੱਗਦਾ, 25% ਟੈਰਿਫ 'ਚ ਲੱਗੂ, ਤਾਂ ਉਹਦੇ ਨਾਲ ਇੱਕ ਔਸਤ ਗੱਡੀ ਦੀ ਕੀਮਤ ਦੇ ਵਿੱਚ ਔਨ ਐਵਰੇਜ ਅਮਰੀਕਾ ਦੇ ਵਿੱਚ 400-500 US ਡਾਲਰ ਦਾ ਵਾਧਾ ਹੋ ਜਾਣਾ। ਜੇ ਟੈਰਿਫ ਹੋਰ ਜ਼ਿਆਦਾ ਲੱਗਦੇ ਨੇ ਤਾਂ ਫਿਰ ਉਹ ਜਿਹੜਾ ਕੀਮਤ ਵਿਚਲਾ ਵਾਧਾ ਉਹ ਅਬਾਊਟ $1,000 ਐਵਰੇਜ ਆ, ਕਿਸੇ ਗੱਡੀ ਦੀ ਕੀਮਤ ਘੱਟ ਵਧੂ, ਕਿਸੇ ਦੀ ਇਸ ਤੋਂ ਹੋਰ ਜ਼ਿਆਦਾ ਵਧੇਗੀ, ਪਰ ਦੈਟਸ ਦੀ ਐਵਰੇਜ ਪ੍ਰਾਈਸ ਇਨਕਰੀਜ਼। ਇਨਫਲੇਸ਼ਨ ਕਿਹੜੇ ਪਾਸੇ ਨੂੰ ਜਾਣੀ ਆ ਫਿਰ? ਜਦੋਂ ਪਿਛਲੇ ਸਾਲ ਦੇ ਨੰਬਰਾਂ ਨਾਲ ਮੌਜੂਦਾ ਵਰ੍ਹੇ ਦੇ ਨੰਬਰ ਕੰਪੇਅਰ ਕੀਤੇ ਜਾਣਗੇ, ਫਿਰ ਡੋਨਲਡ ਟਰੰਪ ਕਿੱਦਾਂ ਇਹ ਕਹਿਣਗੇ ਕਿ ਦੇਖੋ ਜੀ ਅਸੀਂ ਇਨਫਲੇਸ਼ਨ ਨੂੰ ਕਾਬੂ ਕਰ ਲਿਆ? ਸੋ ਇਹ ਕਾਫ਼ੀ ਅਜੀਬੋ ਗਰੀਬ ਜਿਹੀ ਸਥਿਤੀ ਬਣਦੀ ਜਾ ਰਹੀ ਆ। ਅੱਛਾ, ਜਿਹੜੀ ਅਲੂਮੀਨਮ ਦੀ ਵਰਤੋਂ ਆ, ਆਪਾਂ ਹਮੇਸ਼ਾ ਗੱਡੀਆਂ ਦਾ ਐਗਜ਼ਾਮਪਲ ਦੇ ਦਿੰਦੇ ਹਾਂ, ਵਹੀਕਲਸ ਦਾ, ਕਿਉਂਕਿ ਉਹ ਇੱਕ ਅਜਿਹਾ ਇੱਕ ਪ੍ਰੋਡਕਟ ਆ ਜਿਹੜਾ ਕਿ ਨਜ਼ਰ ਆਉਂਦਾ, ਜਿਹੜਾ ਕਿ ਇੱਕ ਬੜੀ ਮੇਜਰ ਇੰਡਸਟਰੀ ਆ। ਪਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿੱਥੇ ਅਲੂਮੀਨਮ ਵਰਤਿਆ ਜਾਂਦਾ, ਭਾਵੇਂ ਉਹ ਡਿਫੈਂਸ ਇਕੁਇਪਮੈਂਟ ਹੈ, ਜਹਾਜ਼ ਬਣਦੇ ਨੇ, ਹੋਰ ਛੱਡੋ ਇਹ ਵੀ, ਚਲੋ ਵੱਡੀਆਂ ਚੀਜ਼ਾਂ ਨੇ, ਪੌਪਕੈਨਸ ਜਿਹੜੇ ਅਸੀਂ ਕੋਲਡ ਡਰਿੰਕਸ ਪੀਂਦੇ ਹਾਂ ਉਹ ਵੀ ਤਾਂ ਅਲੂਮੀਨਮ ਦੇ ਕੈਨ ਨੇ, ਜਿਹੜਾ ਬਾਕੀ ਦਾ ਜਿਹੜੇ ਭੋਜਨ ਦੀਆਂ ਵਸਤਾਂ ਕੈਂਡ ਗੁੱਡਸ ਜਿਹੜੇ ਪੈਕ ਹੁੰਦੀਆਂ ਨੇ ਉਹ ਵੀ ਤਾਂ ਅਲੂਮੀਨਮ ਆ। ਜਿਹੜੀਆਂ ਸਟਰੀਟ ਲਾਈਟਾਂ ਲੱਗਦੀਆਂ ਨੇ, ਟ੍ਰੈਫਿਕ ਲਾਈਟਸ ਲੱਗਦੀਆਂ ਨੇ, ਉਹ ਵੀ ਤਾਂ ਅਲੂਮੀਨਮ ਦੇ ਖੰਭੇ ਨੇ। ਸੋ ਜਿਹੜੀ ਲਾਗਤ ਦਾ ਉਹਦਾ ਜਿਹੜਾ ਡੰਗ ਆ ਉਹ ਕਈ ਪਹਿਲੂਆਂ 'ਤੇ, ਕਈ ਪੱਧਰਾਂ 'ਤੇ ਮਹਿਸੂਸ ਹੋਣਾ। ਪਰ ਟਰੰਪ ਨੂੰ ਕੌਣ ਸਮਝਾਏ? ਟਰੰਪ ਨੂੰ ਤਾਂ ਪਤਾ ਨਹੀਂ ਸਮਝਾ ਸਕਣਗੇ ਕਿ ਨਹੀਂ। ਪਰ ਮੈਨੂੰ ਇਹ ਲੱਗਦਾ ਵੀ ਕੈਨੇਡਾ ਦੇ ਸਾਡੇ ਜਿੰਨੇ ਵੀ ਪ੍ਰੀਮੀਅਰਸ ਨੇ 13 ਦੇ 13, ਆਈ ਥਿੰਕ ਇਹ ਹਿਸਟਰੀ 'ਚ ਪਹਿਲੀ ਵਾਰ ਹੋਏਗਾ ਕਿ 13 ਦੇ 13 ਜਾਣੇ ਇਕੱਠੇ ਵਾਸ਼ਿੰਗਟਨ ਦੇ ਵਿੱਚ ਬੈਠੇ ਨੇ ਜਾ ਕੇ ਡੋਨਲਡ ਟਰੰਪ ਨਾਲ। ਅਜੇ ਇਸ ਗੱਲ ਦੇ ਕੋਈ ਪੱਕੇ ਸੰਕੇਤ ਨਹੀਂ ਕਿ ਉਹਨਾਂ ਨੂੰ ਮੁਲਾਕਾਤ ਕਰਨ ਦਾ ਕੋਈ ਮੌਕਾ ਮਿਲੇਗਾ ਕਿ ਨਹੀਂ, ਪਰ ਉਹ ਡੋਨਲਡ ਟਰੰਪ ਦੇ ਆਲੇ ਦੁਆਲੇ ਵਾਲੇ ਦੇ ਜਿਹੜੇ ਹੋਰ ਮੈਂਬਰਸ ਨੇ, ਜਿਹੜੇ ਉੱਥੇ ਚੇਂਬਰਸ ਆਫ ਕਾਮਰਸ ਨੇ, ਬਾਕੀ ਦਾ ਜਿਹੜੇ ਟ੍ਰੇਡਿੰਗ ਐਸੋਸੀਏਸ਼ਨਸ ਨੇ, ਉਹਨਾਂ ਨਾਲ ਮਿਲ ਕੇ ਇਸ ਮੈਸੇਜ ਨੂੰ ਹੋਰ ਜ਼ਿਆਦਾ ਸਟਰੈਂਥਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਟੈਰਿਫ ਲਗਾਇਆ ਦੋਵੇਂ ਪਾਸੇ ਨੁਕਸਾਨ ਹੀ ਨੁਕਸਾਨ ਹੋਣਾ, ਅਤੇ ਕੈਨੇਡਾ ਦੇ ਨਾਲ ਆਡਾ ਲੈ ਕੇ ਕੈਨੇਡਾ ਨੂੰ ਇਸ ਤਰ੍ਹਾਂ ਸਕੁਈਜ਼ ਕਰਕੇ ਅਮਰੀਕਾ ਨੂੰ ਫਾਇਦਾ ਨਹੀਂ ਹੋਣਾ ਕੋਈ। ਕੱਲ੍ਹ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ, ਉਹਨਾਂ ਨੇ ਕੱਲ੍ਹ ਅਮਰੀਕਾ ਦੇ ਵਿੱਚ ਇੱਕ ਗੱਲ ਆਖੀ ਇੱਕ ਚੇਂਬਰ ਆਫ ਕਾਮਰਸ ਨੂੰ ਸੰਬੋਧਨ ਕਰਦਿਆਂ। ਉਹਨਾਂ ਨੇ ਕਿਹਾ ਵੀ ਇਹ ਸਾਰੀ ਜੋ ਡੋਨਲਡ ਟਰੰਪ ਵੱਲੋਂ, ਅਮੈਰੀਕਨ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਕੁਝ ਕੀਤਾ ਜਾ ਰਿਹਾ, ਇਸ ਨੂੰ ਵੇਖ ਕੇ ਜੇ ਕੋਈ ਸਭ ਤੋਂ ਵੱਧ ਖੁਸ਼ ਹੁੰਦਾ ਪਿਆ ਉਹ ਚਾਈਨਾ, ਕਿਉਂਕਿ ਚਾਈਨਾ ਵਾਲੇ ਤਾਂ ਆਪਣੀਆਂ ਸਪਲਾਈ ਚੇਨਸ ਹੁਣ ਕਹਿੰਦੇ ਪੂਰਾ ਕਬਜ਼ਾ ਕਰਨ 'ਤੇ ਲੱਗੇ ਹੋਏ ਨੇ ਵੀ ਠੀਕ ਆ ਤੁਸੀਂ ਕਰੋ ਆਪਸ ਦੇ ਵਿੱਚ ਲੜੀ ਭਿੜੀ ਜਾਓ ਅਤੇ ਲਾਈ ਜਾਓ ਟੈਰਿਫ। ਕਹਿੰਦੇ ਚਾਈਨਾ ਤਾਂ ਉਹ ਤਾਂ ਇਸ ਚੀਜ਼ ਨੂੰ ਵੇਖ ਕੇ ਬੜੇ ਖੁਸ਼ ਹੁੰਦੇ ਹੋਣੇ ਵੀ ਇਹੋ ਜਿਹਾ ਪਲੈਨ ਤਾਂ ਅਸੀਂ ਵੀ ਨਹੀਂ ਸੀ ਬਣਾ ਸਕਦੇ ਜਿਹੋ ਜਿਹਾ ਇਹਨਾਂ ਨੇ ਸਾਨੂੰ ਥਾਲ 'ਤੇ ਪਰੋਸ ਕੇ ਦੇ ਦਿੱਤਾ। ਡੋਨਲਡ ਟਰੰਪ ਨੇ ਗੱਲ ਇਹ ਆਖੀ, ਕੱਲ੍ਹ ਵੀ ਤੁਹਾਡੇ ਨਾਲ ਇਹ ਗੱਲ ਵੀ ਸਾਂਝੀ ਕੀਤੀ ਸੀ ਕਿ ਕੈਨੇਡਾ ਤੋਂ ਜਿਹੜੀਆਂ ਗੱਡੀਆਂ ਬਣ ਕੇ ਅਮਰੀਕਾ ਦੇ ਵਿੱਚ ਵਿਕਦੀਆਂ ਨੇ, ਐਂਡ ਬਾਏ ਦਾ ਵੇ ਜਿਹੜਾ ਵੀ ਵਹੀਕਲ ਇੱਥੇ ਕੈਨੇਡਾ ਦੇ ਵਿੱਚ ਓਨਟੈਰੀਓ ਦੇ ਵਿੱਚ ਆਟੋ ਸੈਕਟਰ ਦੇ ਵਿੱਚ ਬਣਦਾ ਉਹ ਮਲਟੀਪਲ ਟਾਈਮਸ ਬਾਰਡਰ ਕ੍ਰੋਸ ਕਰਦਾ ਇੱਕ ਵਹੀਕਲ ਔਨ ਐਵਰੇਜ, ਕਿਉਂਕਿ ਸਪਲਾਈ ਚੇਨਸ ਇੰਨੀਆਂ ਇੰਟਰਟਵਾਈਂਡ ਨੇ ਕਿ ਉਸ ਗੱਡੀ ਦਾ ਕੋਈ ਕੱਲ ਪੁਰਜ਼ਾ ਕੋਈ ਪਾਰਟ ਉਹਦਾ ਇੱਥੇ ਓਨਟੈਰੀਓ 'ਚ ਬਣਦਾ, ਫਿਰ ਉਹ ਪਾਰਟ ਕ੍ਰੋਸ ਓਵਰ ਹੋ ਕੇ ਅਮਰੀਕਾ ਜਾਂਦਾ, ਉੱਥੇ ਇੰਸਟਾਲ ਹੁੰਦਾ, ਫਿਰ ਉਹ ਪਾਰਸ਼ਲੀ ਇੰਸਟਾਲ ਹੋ ਕੇ ਵਾਪਸ ਕੈਨੇਡਾ 'ਚ ਦਾਖਲ ਹੁੰਦਾ, ਫਿਰ ਇੱਥੇ ਗੱਡੀ ਅਸੈਂਬਲ ਕੀਤੀ ਜਾਂਦੀ ਆ, ਫਿਰ ਉਹਦਾ ਕੁਝ ਹੋਰ ਫਾਈਨਲ ਕੰਮ ਹੋਣ ਲਈ ਉਹ ਮੁੜ ਤੋਂ ਅਮਰੀਕਾ ਜਾਂਦੀ ਆ। ਸੋ ਔਨ ਐਵਰੇਜ ਇੱਕ ਵਹੀਕਲ ਜਿਹੜਾ ਕਿ ਇਸ ਨੌਰਥ ਅਮੈਰੀਕਨ ਸਪਲਾਈ ਚੇਨ ਦੇ ਵਿੱਚ ਬਣਦਾ ਪਿਆ ਉਹ ਔਨ ਐਵਰੇਜ 6 ਵਾਰੀ ਬਾਰਡਰ ਕ੍ਰੋਸ ਕਰਦਾ ਇੱਦਾਂ ਬਿਫੋਰ ਇਟ ਗੈਟਸ ਇਟਸ ਫਾਈਨਲ ਸ਼ੇਪ 6 ਵਾਰੀ। ਸੋ ਜੇ ਟੈਰਿਫ ਲੱਗਦੇ ਨੇ ਕੀ ਉਹ ਹਰ ਸਟੈਪ 'ਤੇ ਟੈਰਿਫ ਲੱਗੂਗਾ? ਜਦੋਂ ਉਹ ਪਾਰਸ਼ਲੀ ਕੰਪਲੀਟਡ ਫਿਰ ਤਾਂ ਕਿੰਨੇ ਹੀ 25% ਲੱਗ ਗਏ। ਟਰੰਪ ਤਾਂ ਹੁਣ ਇਹ ਕਹੀ ਜਾਂਦੇ ਨੇ ਕਿ ਕੈਨੇਡਾ ਤੋਂ ਆਉਂਦੀਆਂ ਗੱਡੀਆਂ 'ਤੇ 100% ਤੱਕ ਦਾ ਟੈਰਿਫ ਵੀ ਕਹਿੰਦੇ ਅਸੀਂ ਲਾ ਦੇਣਾ, ਉੱਤੇ ਵੀ ਵਿਚਾਰ ਕਰਾਂਗੇ। ਉਹਦੇ ਜਵਾਬ ਦੇ ਵਿੱਚ ਹੁਣ ਗੱਲ ਇਹ 'ਚ ਤੁਰਨ ਲੱਗ ਪਈ ਕਿ ਕੈਨੇਡਾ ਦੇ ਵਿੱਚ ਟੈਸਲਾ ਦੀਆਂ ਗੱਡੀਆਂ 'ਤੇ 100% ਟੈਰਿਫ ਲਾਓ ਤਾਂ ਕਿ ਈਲਨ ਮਸਕ ਨੂੰ ਉਹਦਾ ਸੇਕ ਮਹਿਸੂਸ ਹੋਵੇ। ਇਹ ਗੱਲ ਹੁਣ ਕ੍ਰਿਸਟੀਆ ਫ੍ਰੀਲੈਂਡ ਵੀ ਕਹਿ ਰਹੇ ਨੇ ਜਿਹੜੇ ਕਿ ਲਿਬਰਲ ਪਾਰਟੀ ਦੇ ਲੀਡਰਸ਼ਿਪ ਕੰਟੈਂਡਰ ਨੇ, ਅਤੇ ਇਹ ਗੱਲ ਫੈਡਰਲ NDP ਦੇ ਲੀਡਰ ਜਗਮੀਤ ਸਿੰਘ ਨੇ ਵੀ ਆਖੀ ਆ। ਸੋ ਇਹ ਸਾਰਾ ਕੁਝ ਇਸ ਸੰਦਰਭ ਦੇ ਵਿੱਚ ਚੱਲਦਾ ਪਿਆ। ਪਰ ਇਹ ਵੇਖਦੇ ਹਾਂ ਕਿ ਜਿਹੜੇ ਕੈਨੇਡਾ ਦੇ ਸਾਰੇ ਸੂਬਾਈ ਅਤੇ ਟੈਰੀਟੋਰੀਅਲ ਪ੍ਰੀਮੀਅਰਸ ਨੇ 13 ਦੇ 13 ਵਾਸ਼ਿੰਗਟਨ ਫੇਰੀ ਉਹਨਾਂ ਦੀ ਕੀ ਉਹ ਚੀਜ਼ ਹਾਸਲ ਕਰ ਸਕਦੀ ਹੈ ਜਿਸ ਵਾਸਤੇ ਉਹ ਸੱਚਮੁੱਚ ਉੱਥੇ ਗਏ ਨੇ, ਤਾਂ ਕਿ ਇਹ ਅਮਰੀਕਨਾਂ ਨੂੰ ਸਮਝ ਆ ਜਾਵੇ, ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਨੂੰ ਸਮਝ ਆ ਜਾਵੇ ਕਿ ਇਹ ਇੱਕ ਬਹੁਤ ਵੱਡਾ ਸੈਲਫ ਇਨਫਲਿਕਟਿਡ ਵੂੰਡ ਹੋਏਗਾ ਇਹ, ਜਿਹਦਾ ਕਿ ਫਾਇਦਾ ਕਿਸੇ ਨੂੰ ਵੀ ਨਹੀਂ ਹੋਣ ਵਾਲਾ। ਵਟਸਐਪ 'ਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਨੇ ਜੀ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਐਂਡ ਅ ਵੈਰੀ ਗੁੱਡ ਮਾਰਨਿੰਗ ਐਵਰੀਬਾਡੀ। ਕਹਿੰਦੇ ਟਰੰਪ ਭਾਅ ਜੀ ਨੇ ਇਹ ਸੌਂਗ ਸੁਣ ਲਿਆ 25-25-50 ਕੋਈ ਸਾਡੇ ਤੋਂ ਵੱਧ ਦਿਖਾ। ਮੈਨੂੰ ਤਾਂ ਇਹ ਲੱਗਦਾ ਵੀ ਪਤਾ ਨਹੀਂ 25-25-50 ਕਰਨਾ ਕਿ ਇਹ ਤਾਂ ਹੋ ਗਿਆ ਨਾ ਕਿ ਜੇ ਸਿੰਪਲੀ ਸਿੰਪਲ ਅਕਾਊਂਟਿੰਗ ਕਰਨਾ ਸਿੰਪਲ ਇੰਟਰਸਟ, ਉਹ ਜੀ ਕਿਤੇ ਕੰਪਾਊਂਡਿੰਗ ਉਹਨਾਂ ਨੇ ਸਿੱਖ ਲਈ, ਜੇ ਕੰਪਾਊਂਡਿੰਗ ਦੇ ਵਿੱਚ ਆ ਗਏ ਕਿ 25% ਉਹਦੇ ਉੱਤੇ 25%, ਫਿਰ ਤਾਂ ਇਹ 55% ਬਣਦਾ ਟੈਰਿਫ। ਅਗੇਨ ਲੈਕ ਆਫ ਕਲੈਰਿਟੀ ਹੈਗੀ ਆ। ਵਟਸਐਪ 'ਤੇ ਤੁਹਾਡੇ ਹੋਰ ਵੀ ਬਹੁਤ ਸਾਰੇ ਸੁਨੇਹੇ ਨੇ ਜੀ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ। ਇੱਕ ਮੈਸੇਜ ਆਇਆ ਕਹਿੰਦੇ ਭਾਅ ਜੀ ਟਰੰਪ ਇਜ਼ ਲੱਕੀ ਬਿਜ਼ਨਸਮੈਨ ਔਰ ਸਮਾਰਟ ਯਾ ਵੈਲ, ਇਹਨੂੰ ਲੈ ਕੇ ਵੀ ਦੇਖੋ ਜਿਹੜੀ ਰਾਏ ਆ ਵੀ ਕਿਸਮਤ ਹੈ ਕਿ ਇਹ ਉਹਨਾਂ ਦੀ ਸੱਚਮੁੱਚ ਕੋਈ ਉਹਨਾਂ ਦੀ ਲਿਆਕਤ ਆ। ਕਿਸਮਤ ਅਤੇ ਲਿਆਕਤ ਦੀਆਂ ਜਿਹੜੀਆਂ ਡਿਸਕਸ਼ਨਸ ਨੇ ਅਤੇ ਉਹਦੇ ਜਿਹੜੇ ਕੰਪੈਰੀਜ਼ਨਸ ਨੇ ਉਹ ਅਕਸਰ ਚੱਲਦੇ ਰਹਿੰਦੇ ਨੇ ਟਰੰਪ ਦੇ ਸੰਦਰਭ ਦੇ ਵਿੱਚ, ਉਹ ਥੋੜ੍ਹੀ ਜ਼ਿਆਦਾ ਗੱਲ ਚੱਲ ਰਹੀ ਆ। ਪਰ ਕੈਨੇਡਾ ਦੇ ਨਾਲ ਇਸ ਵੇਲੇ ਜੋ ਹੋ ਰਿਹਾ, ਜਿਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਅਸੀਂ ਅਨਫੋਰਚੁਨੇਟਲੀ ਆਉਣ ਪਏ ਹਾਂ, ਇਹ ਮਾੜੀ ਕਿਸਮਤ ਤਾਂ ਚਲੋ ਹੈ, ਕਿ ਟਰੰਪ ਵੱਲੋਂ ਇਸ ਤਰ੍ਹਾਂ ਟੈਰਿਫ ਦੀ ਗੱਲ ਕੀਤੀ ਜਾ ਰਹੀ ਆ। ਪਰ ਪਿਛਲੇ ਦਹਾਕਿਆਂ ਦੌਰਾਨ ਮਾੜੀ ਲਿਆਕਤ ਦਾ ਵੀ ਇਹ ਸੰਕੇਤ ਆ ਕਿ ਜਿਸ ਤਰ੍ਹਾਂ ਦੀ ਅਸੀਂ ਡਾਇਵਰਸੀਫਿਕੇਸ਼ਨ ਕਰ ਸਕਦੇ ਸੀ ਉਹ ਕੀਤੀ ਨਹੀਂ, ਅਤੇ ਉਹ ਹੁਣ ਕਰਨ ਨੂੰ ਮਜਬੂਰ ਹੋਏ ਹੋਏ ਹਾਂ। ਹੁਣ ਤੱਤ ਪੜਾਅ ਦੇ ਵਿੱਚ ਖੜ੍ਹੇ ਪੈਰ ਜਿਹੜਾ ਕੰਮ ਜੇ ਪਿਛਲੇ 20 ਸਾਲਾਂ ਦੇ ਵਿੱਚ ਜੇ ਉਹ ਕਰ ਲਿਆ ਹੁੰਦਾ ਤਾਂ ਸ਼ਾਇਦ ਹੁਣ ਇੰਨੀ ਮੁਸ਼ਕਲਾਂ ਨਾ ਹੋਈਆਂ ਹੁੰਦੀਆਂ। ਵਟਸਐਪ 'ਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਨੇ ਜੀ। ਇੱਕ ਮੈਸੇਜ ਭੇਜਿਆ ਸੁਰੇਸ਼ ਸ਼ਰਮਾ ਜੀ ਨੇ, ਕਹਿੰਦੇ ਪੰਜਾਬੀ ਮੇਂ ਕਹਾਵਤ ਹੈ ਹੁੰਦੀ ਵੀਰਾਂ ਨਾਲ ਸਰਦਾਰੀ, ਕਹਿੰਦੇ ਟਰੰਪ ਸਭੀ ਮਿੱਤਰ ਦੇਸ਼ੋਂ ਸੇ ਰਿਸ਼ਤੇ ਵਿਗਾੜਨੇ ਪਰ ਉਤਾਰੂ ਹੈ, ਟਰੰਪ ਕੇ ਇਸ ਐਟੀਚਿਊਡ ਸੇ ਚੀਨ ਵਾਲੋਂ ਕੋ ਸਭਸੇ ਜ਼ਿਆਦਾ ਖੁਸ਼ੀ ਹੋ ਰਹੀ ਹੋਗੀ। ਬਿਲਕੁਲ ਜੀ ਬਿਲਕੁਲ, ਯੈਸ ਸਹੀ ਗੱਲ ਆ ਤੁਹਾਡੀ। ਵਟਸਐਪ 'ਤੇ ਹੋਰ ਵੀ ਤੁਹਾਡੇ ਬਹੁਤ ਸਾਰੇ ਸੁਨੇਹੇ ਨੇ। ਕਹਿੰਦੇ ਇੱਥੇ ਦੋ ਬਿੱਲੀਆਂ ਅਤੇ ਇੱਕ ਬਾਂਦਰ ਵਾਲੀ ਸਟੋਰੀ ਬਣੀ ਜਾਂਦੀ ਆ। US ਕੈਨੇਡਾ ਇਜ਼ ਫਾਈਟਿੰਗ, ਚਾਈਨਾ ਇਜ਼ ਗੈਟਿੰਗ ਦ ਬੈਨੀਫਿਟਸ। ਯਾ ਯੂ ਆਰ ਰਾਈਟ ਸ਼ਮਿੰਦਰ ਜੀ ਦੀ, ਇਹ ਬਿਲਕੁਲ ਸਟੀਕ ਟਿੱਪਣੀ ਆ ਉਹਨਾਂ ਦੀ ਵੀ। ਵਟਸਐਪ 'ਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਨੇ। ਕਹਿੰਦੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਵੱਧ ਜਾਣਾ, ਕਹਿੰਦੇ ਕੋਈ ਸਮੱਸਿਆ ਨਹੀਂ, ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਵਧਾਉਣ ਦੀਆਂ ਵੀ ਗੱਲਾਂ ਹੁਣ ਹੋ ਰਹੀਆਂ ਨੇ। ਜਦੋਂ ਡੋਨਲਡ ਟਰੰਪ ਦੀ ਉੱਧਰੋਂ ਜਿਹੜੀ ਧਮਕੀ ਅਤੇ ਖਤਰਾ ਬਣਿਆ, ਆਹ ਵੀ ਦੇਖਿਓ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਹਟਾਉਣ ਸਮੇਂ ਜਦੋਂ ਆਹ ਗੱਲ ਆਈ ਨਾ ਕਿ ਫਲਾਨੇ ਸੂਬੇ ਦੀ ਫਲਾਨੀ ਇੰਡਸਟਰੀ ਇਹਦੇ ਕਰਕੇ ਇੰਪੈਕਟ ਹੋਊ, ਖਾਸ ਤੌਰ 'ਤੇ ਜਿਹੜੀਆਂ ਲਿਕਰ ਨਾਲ ਸੰਬੰਧਿਤ ਇੰਡਸਟਰੀਜ਼ ਨੇ, ਅਸੀਂ ਇੱਥੇ BC ਦੇ ਵਿੱਚ ਆਪਣੀ ਵਾਈਨ ਇੰਡਸਟਰੀ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹਾਂ, ਐਲਬਰਟਾ ਵਾਲੇ ਆਪਣੀਆਂ ਬੀਅਰ ਬਰੂਰੀਜ਼ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਨੇ, ਉਹ ਜਦੋਂ ਉਸ ਤਰ੍ਹਾਂ ਦੀਆਂ ਗੱਲਾਂ ਆਈਆਂ ਤਾਂ ਫਿਰ ਜਿਹੜੀਆਂ ਉਹ ਡੋਮੈਸਟਿਕ ਸਿਆਸਤ ਦੀਆਂ ਕੰਪਲਸ਼ਨਸ ਨੇ ਉਹਨਾਂ ਨੇ ਸੈਂਟਰ ਸਟੇਜ ਲੈ ਲੈਣੀ ਆ। ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਨੂੰ ਹਟਾਉਣ ਦੀ ਗੱਲ ਇੱਦਾਂ ਤਾਂ ਹੈ ਨਹੀਂ ਵੀ ਹੁਣ ਪਹਿਲੀ ਵਾਰ ਚੱਲੀ ਹੋਵੇ, ਜਦੋਂ ਕਦੇ ਪਹਿਲਾਂ ਵੀ ਇਹ ਗੱਲਾਂ ਹੋਈਆਂ ਪਿਛਲੇ ਕਈ ਦਹਾਕਿਆਂ ਤੋਂ ਚੱਲਦੀਆਂ ਆ ਰਹੀਆਂ ਨੇ, ਆਹੀ ਚੀਜ਼ਾਂ ਉੱਥੇ ਆੜੇ ਆ ਜਾਂਦੀਆਂ ਨੇ। ਜਿਹੜੀ ਹੁਣ ਉਹ ਗੱਲ ਹੋ ਰਹੀ ਆ ਨਾ ਕਿ ਅਸੀਂ ਹੁਣ ਕੈਨੇਡਾ ਵਾਸਤੇ ਰਲ ਕੇ ਕੁਛ ਕੰਮ ਕਰ ਲਈਏ ਅਤੇ ਆਪਸ ਦੇ ਵਿੱਚ ਟ੍ਰੇਡ ਰਿਲੇਸ਼ਨ ਸੁਧਾਰੀਏ, ਜਦੋਂ ਉਹ ਗੱਲ ਹੋਈ ਫਿਰ ਦੇਖਿਓ ਜਦੋਂ ਦਿਸਣਾ ਕਿ ਅੱਛਾ ਕਿਤੇ ਜਦੋਂ ਸੂਬਾਈ ਸਿਆਸਤਦਾਨਾਂ ਨੂੰ ਦੱਸਣਾ ਵੀ ਸਾਡੀਆਂ ਵੋਟਾਂ ਨੂੰ ਨਾ ਕਿਤੇ ਖੋਰਾ ਲੱਗ ਜਾਵੇ, ਫਿਰ ਉਹ ਸੂਬੇ ਪੱਧਰ 'ਤੇ ਗੱਲ ਆ ਜਾਣੀ ਆ। ਉਹ ਇੱਕ ਦਿਨ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਮੁਨੱਵਰ ਰਾਣਾ ਜੀ ਦੀ ਗਜ਼ਲ ਆ, ਉਹਦੇ ਵਿੱਚ ਸ਼ੇਰ ਆ ਕਿ ਇਹ ਆਪਣੇ ਆਪ ਕੋ ਤਕਸੀਮ ਕਰ ਲੇਤੇ ਹੈ ਸੂਬੋਂ ਮੇਂ, ਖਰਾਬੀ ਬਸ ਯਹੀ ਹਰ ਮੁਲਕ ਕੇ ਨਕਸ਼ੇ ਮੇਂ ਰਹਿਤੀ ਹੈ। ਨੋਟ ਟੂ ਸੇ ਕਿ ਜਿਹੜੀ ਪ੍ਰੋਵਿੰਸ਼ੀਅਲ ਆਈਡੈਂਟੀ ਆ ਉਹ ਇੰਪੋਰਟੈਂਟ ਨਹੀਂ ਆ, ਪਰ ਉਹ ਬੜੀ ਜ਼ਰੂਰੀ ਆ। ਪਰ ਉਹ ਪ੍ਰੋਵਿੰਸ਼ੀਅਲ ਆਈਡੈਂਟੀ ਦੇ ਵਿੱਚ ਫਿਰ ਜਦੋਂ ਕਈ ਵਾਰੀ ਜਿਹੜਾ ਨੈਸ਼ਨਲ ਇੰਟਰਸਟ ਆ ਉਹਨੂੰ ਖੋਰਾ ਲੱਗਣ ਲੱਗ ਜਾਂਦਾ, ਉਹਦੀ ਸਭ ਤੋਂ ਵੱਡੀ ਜਿਹੜੀ ਮਿਸਾਲ ਆ ਉਹ ਸਾਡੇ ਸਾਹਮਣੇ ਆ ਇਸ ਵੇਲੇ। ਪਿਛਲੇ ਕਈ ਦਹਾਕਿਆਂ ਤੋਂ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰ ਕਰਕੇ ਕੈਨੇਡਾ ਦੀ ਇਕੋਨਮੀ ਨੂੰ ਓਨਾ ਹੀ ਨੁਕਸਾਨ ਹੋ ਰਿਹਾ ਜਿੰਨਾ ਨੁਕਸਾਨ ਡੋਨਲਡ ਟਰੰਪ ਵੱਲੋਂ 25% ਟੈਰਿਫ ਲਗਾਏ ਜਾਣ ਕਰਕੇ ਹੋਵੇਗਾ। ਸੋ ਇਨ ਅਦਰ ਵਰਡਸ, ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਕਰਕੇ ਅਸੀਂ ਖੁਦ ਆਪਣੇ ਉੱਪਰ, ਆਪਣੇ ਮੁਲਕ ਦੀ ਇਕੋਨਮੀ ਦੇ ਉੱਪਰ ਆਪ 25% ਦਾ ਟੈਰਿਫ ਖੁਦ ਹੀ ਲਾ ਕੇ ਬੈਠੇ ਹਾਂ ਪਿਛਲੇ ਕਈ ਦਹਾਕਿਆਂ ਤੋਂ। ਐਨੀਵੇ, ਅੱਛਾ, ਡੋਨਲਡ ਟਰੰਪ ਨੇ ਜਦੋਂ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ, ਗੱਲ ਸਾਰੀ ਸ਼ੁਰੂ ਕਿੱਥੋਂ ਹੋਈ ਸੀ? ਗੱਲ ਸ਼ੁਰੂ ਹੋਈ ਸੀ ਨੈਸ਼ਨਲ ਸਿਕਿਉਰਿਟੀ ਤੋਂ। ਕੈਨੇਡਾ ਨੂੰ ਸਿੰਗਲ ਆਊਟ ਕਿਉਂ ਕੀਤਾ ਸੀ ਟਰੰਪ ਨੇ? ਕਿ ਜੀ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ 'ਤੇ ਆਉਣ ਵਾਲੇ ਲੋਕਾਂ ਦੀ ਗਿਣਤੀ ਅਤੇ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਜਾਣ ਵਾਲੀ ਫੈਂਟਨਿਲ ਦੀ ਜਿਹੜੀ ਮਿਕਦਾਰ ਉਹਨੂੰ ਟਰੰਪ ਨੇ ਆਧਾਰ ਬਣਾਇਆ ਸੀ। ਹਾਲਾਂਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਮਾਈਗ੍ਰੈਂਟਸ ਹੋਣ ਜਾਂ ਫਿਰ ਜ਼ਹਿਰੀਲੀਆਂ ਡਰੱਗਸ ਹੋਣ, ਜ਼ਹਿਰੀਲੀ ਫੈਂਟਨਿਲ ਹੋਵੇ, ਉਹ ਜਿੰਨੀ ਵੀ ਅਮਰੀਕਾ ਦੇ ਵਿੱਚ ਦਾਖਲ ਹੁੰਦੀ ਆ ਉਹਦਾ 1% ਤੋਂ ਵੀ ਘੱਟ ਹਿੱਸਾ, ਭਾਵੇਂ ਇਲੀਗਲ ਮਾਈਗ੍ਰੈਂਟਸ ਔਰ ਪੋਇਜ਼ਨਸ ਫੈਂਟਨਲ, 1% ਤੋਂ ਵੀ ਘੱਟ ਹਿੱਸਾ ਜਿਹੜਾ ਕੈਨੇਡਾ ਵਾਲੇ ਪਾਸਿਓਂ ਜਾਂਦਾ ਪਿਆ। ਕਿੰਨੀ ਵਾਰ ਤੁਹਾਡੇ ਨਾਲ ਅਸੀਂ ਇਹ ਅੰਕੜਾ ਵੀ ਸਾਂਝਾ ਕੀਤਾ ਹੋਇਆ ਕਿ 2023 ਦੇ ਵਿੱਚ ਪੂਰੇ ਸਾਲ ਦੇ ਵਿੱਚ ਕੈਨੇਡੀਅਨ ਬਾਰਡਰ ਤੋਂ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੀ ਜਿਹੜੀ ਫੈਂਟਨਿਲ ਜਿਹੜੀ ਇੰਟਰਸੈਪਟ ਕੀਤੀ ਗਈ, ਇਹ ਨਾਲੇ ਅਮੈਰੀਕਨ ਅਥਾਰਟੀਜ਼ ਦੇ ਅੰਕੜੇ ਨੇ, ਕਿਉਂਕਿ ਇੱਧਰੋਂ ਜਾਂਦੀ ਡਰੱਗ ਤਾਂ ਉਹਨਾਂ ਨੇ ਇੰਟਰਸੈਪਟ ਕਰਨੀ ਆ, 19.5 ਕਿਲੋ ਸੀ, 19.5 ਕਿਲੋ, ਅਤੇ ਜਿਹੜੀ ਆਈ ਦੂਜੇ ਪਾਸਿਓਂ ਮੈਕਸੀਕੋ ਵਾਲੇ ਪਾਸਿਓਂ, ਦੈਟ ਵਾਜ਼ ਲਾਈਕ ਉਹ 1000 ਪਾਉਂਡ ਦੇ ਵਿੱਚ ਉਹਦਾ ਕੁਛ ਵੇਟ ਸੀਗਾ, ਹੁਣ ਮੈਨੂੰ ਧਿਆਨ ਨਹੀਂ ਰਿਹਾ, ਉਹ ਅਗਰ 2000 ਕਿਲੋ ਇੱਦਾਂ ਕੁਛ ਸੀਗਾ ਉਹਦਾ ਵੇਟ, ਔਰ ਮੇ ਬੀ ਈਵਨ ਮੋਰ ਦੈਨ ਦੈਟ, ਪਰ ਜੋ ਵੀ ਹੈ, ਮਤਲਬ ਦ ਨੰਬਰਸ ਆਰ ਕੁਆਇਟ ਸਟਾਰਕ ਕਿ ਕੈਨੇਡਾ ਤੋਂ ਸਿਰਫ 19.5 ਕਿਲੋ ਫੈਂਟਨਿਲ ਹੀ ਅਮਰੀਕਾ ਦੇ ਵਿੱਚ ਦਾਖਲ ਹੁੰਦੀ ਫੜੀ ਗਈ ਸੀ। ਫਿਰ ਟਰੰਪ ਨੇ ਇਹ ਕਿਹਾ ਸੀ ਵੀ ਕੈਨੇਡਾ ਨੂੰ ਆਪਣੇ ਬਾਰਡਰ ਦੇ ਉੱਪਰ ਮਜ਼ਬੂਤੀ ਕਰਨੀ ਪੈਣੀ ਆ, ਬਾਰਡਰ 'ਤੇ ਨਿਗਰਾਨੀ ਵਧਾਓ, ਮੁਸਤੈਦੀ ਵਧਾਓ। ਕੈਨੇਡੀਅਨ ਸਰਕਾਰ ਨੇ ਫਿਰ ਲੇਟ ਲਾਸਟ ਈਅਰ $1.3 ਬਿਲੀਅਨ ਦਾ ਬਾਰਡਰ ਸਿਕਿਉਰਿਟੀ ਪਲਾਨ ਉਹ ਸਾਂਝਾ ਕੀਤਾ ਵੀ ਜੀ 6 ਸਾਲਾਂ ਦੇ ਵਿੱਚ ਬਾਰਡਰ ਸਿਕਿਉਰਿਟੀ ਪਲਾਨ ਹੋਊਗਾ ਅਤੇ $1.3 ਬਿਲੀਅਨ ਉੱਤੇ ਅਸੀਂ ਖਰਚਾਂਗੇ। ਉਸੇ ਦੇ ਨਤੀਜੇ ਵਜੋਂ ਹੁਣ ਅਸੀਂ ਵੇਖ ਰਹੇ ਹਾਂ ਕਿ ਜਿਹੜੇ ਬਲੈਕ ਹੌਕ ਹੈਲੀਕਾਪਟਰਸ ਨੇ ਜਾਂ ਜਿਹੜੇ ਡਰੋਨਸ ਨੇ ਉਹਨਾਂ ਨੂੰ ਡਿਪਲੋਏ ਕੀਤਾ ਗਿਆ। ਸੋ ਉਹ ਸਾਰੀ ਗੱਲ ਹੋਈ, ਪਰ ਜਦੋਂ ਡੋਨਲਡ ਟਰੰਪ ਨੇ ਪਹਿਲਾਂ ਕਿਹਾ ਸੀ ਕਿ ਫਰਵਰੀ ਦੀ ਸ਼ੁਰੂਆਤ ਦੇ ਵਿੱਚ ਕੈਨੇਡਾ 'ਤੇ ਟੈਰਿਫ ਲੱਗ ਰਿਹਾ, ਹੋ ਜਾਓ ਤਿਆਰ। ਫਿਰ ਡੋਨਲਡ ਟਰੰਪ ਅਤੇ ਜਸਟਿਨ ਟਰੂਡੋ ਵਿਚਕਾਰ ਪਹਿਲੀ ਫਰਵਰੀ ਨੂੰ ਇੱਕ ਪਹਿਲਾਂ ਸਵੇਰੇ ਫੋਨ 'ਤੇ ਗੱਲ ਹੁੰਦੀ ਆ, ਫਿਰ ਦੁਪਹਿਰ ਨੂੰ ਫੋਨ 'ਤੇ ਗੱਲ ਹੁੰਦੀ ਆ। ਉਹਦੇ ਵਿੱਚ ਕੈਨੇਡਾ ਵੱਲੋਂ ਇੱਕ ਇਹ ਪੇਸ਼ਕਸ਼ ਕੀਤੀ ਜਾਂਦੀ ਆ ਕਿ ਠੀਕ ਹੈ ਜੀ, ਅਸੀਂ ਬਾਰਡਰ ਸਿਕਿਉਰਿਟੀ ਦੇ ਵਾਸਤੇ ਦੇਖੋ 1.3 ਬਿਲੀਅਨ ਡਾਲਰ 'ਤੇ ਖਰਚ ਰਹੇ ਹਾਂ, 6 ਸਾਲਾਂ 'ਚੋਂ ਪੈਸੇ ਖਰਚਾਂਗੇ, ਅਸੀਂ ਜਿਹੜੇ ਉੱਥੇ ਪਰਸੋਨਲ ਨੇ ਅਧਿਕਾਰੀਆਂ ਦੀ ਤੈਨਾਤੀ ਵਧਾ ਦਿੰਦੇ ਹਾਂ ਅਤੇ ਇੱਕ ਫੈਂਟਨਿਲ ਜ਼ਾਰ ਲਾ ਦਿੰਦੇ ਹਾਂ। ਹੁਣ ਵੈਸੇ ਜਿਹੜਾ ਜ਼ਾਰ ਆ ਇਹ ਰਸ਼ੀਅਨ ਇਤਿਹਾਸ ਦੇ ਵਿੱਚੋਂ ਸ਼ਬਦ ਨਿਕਲਦਾ, ਜਿਹੜਾ ਉੱਥੇ ਦਾ ਸਮਰਾਟ ਹੋਇਆ ਕਰਦਾ ਸੀ ਉਹਨੂੰ ਜ਼ਾਰ ਕਹਿੰਦੇ ਸੀ। ਉੱਧਰੋਂ ਇਹ ਅਮੈਰੀਕਨ ਸਿਸਟਮ ਦੇ ਵਿੱਚ ਕਿਵੇਂ ਦਾਖਲ ਹੋਇਆ, ਪਰ ਅਮਰੀਕਾ ਦੇ ਵਿੱਚ ਜਿਹੜਾ ਵੀ ਕੋਈ ਵਿਅਕਤੀ ਕਿਸੇ ਇੱਕ ਫਾਈਲ ਦਾ ਪੁਆਇੰਟ ਪਰਸਨ ਹੁੰਦਾ ਵੀ ਆਹ ਅੱਛਾ ਫਲਾਨੀ ਜ਼ਿੰਮੇਵਾਰੀ ਇਹਨੂੰ ਦਿੱਤੀ ਆ, ਉਹਦੇ ਨਾਲ ਉਹ ਜ਼ਾਰ ਲਾ ਦਿੰਦੇ ਨੇ ਵੀ ਆਹ ਟ੍ਰੇਡ ਜ਼ਾਰ ਆ, ਇਹ ਬਾਰਡਰ ਜ਼ਾਰ ਆ, ਜਿਹਨੇ ਕਿ ਦੇਖਣਾ ਵੀ ਮਾਈਗ੍ਰੈਂਟ ਕ੍ਰਾਈਸਿਸ ਨਾਲ ਕਿਵੇਂ ਡੀਲ ਕਰਨਾ, ਟ੍ਰੇਡ ਜ਼ਾਰ ਨੇ ਵੇਖਣਾ ਵੀ ਅਸੀਂ ਜੀ ਕਿਵੇਂ ਆਪਣੇ ਟ੍ਰੇਡ ਨੂੰ ਬੈਲੈਂਸ ਆਊਟ ਕਰਨਾ ਐਂਡ ਆਲ ਦੈਟ। ਸੋ ਕੈਨੇਡਾ ਨੇ ਕਹਿਤਾ, ਜਿਹੜੀ ਇੱਕ ਭਾਸ਼ਾ ਆਈ ਗੈਸ ਡੋਨਲਡ ਟਰੰਪ ਦੀ ਸਮਝ ਪੈਂਦੀ ਆ ਕਿ ਜੀ ਐਂ ਕਰਦੇ ਹਾਂ ਅਸੀਂ ਬਾਰਡਰ ਜ਼ਾਰ ਲਾ ਦਿੰਦੇ ਹਾਂ, ਇੱਕ ਫੈਂਟਨਿਲ ਜ਼ਾਰ, ਨਾਟ ਜਸਟ ਬਾਰਡਰ ਜ਼ਾਰ, ਸਪੈਸੀਫਿਕਲੀ ਫੈਂਟਨਿਲ ਜ਼ਾਰ। ਫਿਰ ਇਸ ਗੱਲ ਦੀ ਉਡੀਕ ਸੀ ਵੀ ਫੈਂਟਨਿਲ ਜ਼ਾਰ ਦੇ ਅਹੁਦੇ 'ਤੇ ਨਿਯੁਕਤ ਕਿਸ ਨੂੰ ਕੀਤਾ ਜਾਏਗਾ, ਹੂ ਵੁੱਡ ਇਟ ਬੀ। ਇਹ ਗੱਲਾਂ ਦੇ ਸੰਕੇਤ ਪਹਿਲਾਂ ਹੀ ਆ ਗਏ ਸੀ ਕਿ ਵਿਅਕਤੀ ਅਜਿਹਾ ਹੋਣਾ ਚਾਹੀਦਾ ਜਿਸ ਨੂੰ ਕਿ ਅਜਿਹਾ ਐਕਸਪੀਰੀਅੰਸ ਹੋਵੇ ਕਿ ਡਰੱਗ ਟ੍ਰੈਫਿਕਿੰਗ ਨਾਲ ਕਿਵੇਂ ਡੀਲ ਕਰਨਾ, ਉਹਨੂੰ ਕਿਵੇਂ ਟੈਕਲ ਕਰਨਾ, ਔਰਗਨਾਈਜ਼ਡ ਕ੍ਰਾਈਮ ਨੈਟਵਰਕਸ ਨਾਲ ਕਿਵੇਂ ਨਜਿੱਠਣਾ, ਅਤੇ ਜਿਹੜੇ ਬਾਕੀ ਦੇ ਕੋਈ ਨੈਸ਼ਨਲ ਸਿਕਿਉਰਿਟੀ ਦੇ ਖਤਰੇ ਨੇ ਉਹਨਾਂ ਦੇ ਨਾਲ ਕਿਵੇਂ ਨਜਿੱਠਣਾ। ਸੋ ਜਿਹਦੇ ਰੈਜ਼ਮੇ 'ਤੇ ਇਸ ਤਰ੍ਹਾਂ ਦਾ ਐਕਸਪੀਰੀਅੰਸ ਹੋਏਗਾ ਉਹ ਵਿਅਕਤੀ ਢੁਕਵਾਂ ਇੱਕ ਵਿਅਕਤੀ ਹੋਏਗਾ ਜਿਹਨੂੰ ਫੈਂਟਨਿਲ ਜ਼ਾਰ ਵਜੋਂ ਨਿਯੁਕਤ ਕੀਤਾ ਜਾ ਸਕਦਾ। ਸੋ ਕੱਲ੍ਹ ਐਲਾਨ ਕਰ ਦਿੱਤਾ ਗਿਆ ਕੈਵਿਨ ਬਰੋਸੋ, ਉਹਨਾਂ ਨੂੰ ਕੈਨੇਡਾ ਦੇ ਫੈਂਟਨਿਲ ਜ਼ਾਰ ਵਜੋਂ ਨਿਯੁਕਤ ਕੀਤਾ ਜਾ ਰਿਹਾ। ਇਹ ਸਾਬਕਾ RCMP ਡੈਪਟੀ ਕਮਿਸ਼ਨਰ ਨੇ, ਮੈਨੀਟੋਬਾ ਦੇ ਵਿੱਚ ਕਮਾਂਡਿੰਗ ਆਫਿਸਰ ਰਹੇ ਨੇ ਅਤੇ ਰੀਸੈਂਟਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨੈਸ਼ਨਲ ਸਿਕਿਉਰਿਟੀ ਐਂਡ ਇੰਟੈਲੀਜੈਂਸ ਦੇ ਵਾਸਤੇ ਡੈਪਟੀ ਐਡਵਾਈਜ਼ਰ ਵੀ ਰਹੇ ਨੇ। ਸੋ ਉਸ ਤੋਂ ਪਹਿਲਾਂ ਵੈਸੇ ਕੁਝ ਭਾਵੇਂ ਉਹ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਆ ਉਹਦੇ ਵਿੱਚ ਇਹ ਡੈਪਟੀ ਮਿਨਿਸਟਰ ਰਹੇ ਨੇ, ਜਿਹੜਾ ਡੈਪਟੀ ਮਿਨਿਸਟਰ ਹੁੰਦਾ ਬਾਏ ਦ ਵੇ ਵੈਸੇ ਕਈਆਂ ਨੂੰ ਪਤਾ, ਪਰ ਜਸਟ ਫੋਰ ਦਾ ਬੈਨੀਫਿਟ ਆਫ ਸਮ ਲਿਸਨਰਸ, ਉਹ ਸੁਣਨ ਨੂੰ ਲੱਗਦਾ ਵੀ ਮੰਤਰੀ ਆ, ਉਹ ਹੁੰਦਾ ਵੈਸੇ ਬਿਊਰੋਕਰੈਟ ਆ। ਸੋ ਜਿਹੜਾ ਵੀ ਤੁਸੀਂ ਕੋਈ ਸੁਣੋਗੇ ਨਾ ਵੀ ਵਿਦ ਦੀ ਐਕਸੈਪਸ਼ਨ ਆਫ ਅ ਡੈਪਟੀ ਪ੍ਰਾਈਮ ਮਿਨਿਸਟਰ, ਜਿਵੇਂ ਕਿ ਕ੍ਰਿਸਟੀਆ ਫਰੀਲੈਂਡ ਸੀਗੇ, ਜਿਹੜੇ ਬਾਕੀ ਦੇ ਵੱਖੋ ਵੱਖਰੇ ਮਹਿਕਮਿਆਂ ਦੇ ਵਿੱਚ, ਭਾਵੇਂ ਉਹ ਸੂਬਾਈ ਪੱਧਰ 'ਤੇ ਹੋਵੇ ਭਾਵੇਂ ਉਹ ਫੈਡਰਲ ਲੈਵਲ 'ਤੇ ਹੋਵੇ, ਜੇ ਤੁਸੀਂ ਇਹ ਵਰਡ ਸੁਣਦੇ ਹੋ ਨਾ ਵੀ ਆਹ ਫਲਾਨਾ ਬੰਦਾ ਡੈਪਟੀ ਮਿਨਿਸਟਰ ਆ, ਤਾਂ ਉਹ ਡੈਪਟੀ ਮਿਨਿਸਟਰ ਵੋਟਾਂ ਰਾਹੀਂ ਜਿੱਤ ਕੇ ਨਹੀਂ ਆਇਆ ਹੁੰਦਾ, ਉਹ ਬਿਊਰੋਕਰੈਟ ਹੁੰਦਾ, ਉਹ ਸਿਵਲ ਸਰਵੈਂਟ ਹੁੰਦਾ, ਉਹਨੂੰ ਉਸ ਮਹਿਕਮੇ ਦੇ ਵਿੱਚ ਉਸ ਪਰਟੀਕੁਲਰ ਮੰਤਰਾਲੇ ਦੇ ਵਿੱਚ ਡੈਪਟੀ ਮਿਨਿਸਟਰ ਐਜ਼ ਅ ਬਿਊਰੋਕਰੈਟ ਉਹ ਸੇਵਾ ਨਿਭਾਉਂਦਾ। ਸੋ ਇਹਨਾਂ ਨੇ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਦੇ ਵਿੱਚ ਅਤੇ ਹੋਰ ਮਿਨਿਸਟਰੀਜ਼ ਦੇ ਵਿੱਚ ਵੀ ਬਤੌਰ ਡੈਪਟੀ ਮਿਨਿਸਟਰ, ਸੋ ਬਤੌਰ ਅ ਬਿਊਰੋਕਰੈਟ ਸੇਵਾ ਨਿਭਾਈ ਹੈ, ਜਿਹੜੇ ਕਿ ਹੁਣ ਕੈਨੇਡਾ ਦੇ ਫੈਂਟਨਿਲ ਜ਼ਾਰ ਲਗਾਏ ਗਏ ਨੇ, ਕੈਵਿਨ ਬਰੋਸੋ, ਸਾਬਕਾ RCMP ਡੈਪਟੀ ਕਮਿਸ਼ਨਰ ਅਤੇ ਜਸਟਿਨ ਟਰੂਡੋ ਦੇ ਡੈਪਟੀ ਨੈਸ਼ਨਲ ਸਿਕਿਉਰਿਟੀ ਐਂਡ ਇੰਟੈਲੀਜੈਂਸ ਐਡਵਾਈਜ਼ਰ ਰਹੇ। ਕੰਮ ਕੀ ਕਰਨਾ ਇਹਨਾਂ ਨੇ? ਡਿਟੈਕਟ, ਡਿਸਰਪਟ ਐਂਡ ਡਿਸਮੈਂਟਲ ਫੈਂਟਨਿਲ ਟ੍ਰੇਡ ਇਨ ਪਾਰਟਨਰਸ਼ਿਪ ਵਿਦ ਦਾ US। ਅਤੇ ਫੈਂਟਨਿਲ ਜ਼ਾਰ ਉੱਪਰ ਉਮੀਦਾਂ ਦਾ ਬੜਾ ਭਾਰ ਹੈ। ਕੰਮ ਕੀ ਕਰਨੇ ਨੇ? ਪਹਿਲਾਂ ਤਾਂ ਆਲ ਲੈਵਲਸ ਆਫ ਗਵਰਨਮੈਂਟ ਦੇ ਨਾਲ, ਆਹ ਗੱਲ ਸੁਣਦੇ ਜਾਇਓ ਸਾਰੀ, ਕੈਨੇਡਾ ਦੇ ਵਿੱਚ ਜਿੰਨੀਆਂ ਵੀ ਆਲ ਲੈਵਲਸ ਆਫ ਗਵਰਨਮੈਂਟਸ ਨੇ ਉਹਨਾਂ ਦੇ ਅਟੋਰਨੀ ਜਨਰਲਸ ਦੇ ਨਾਲ ਕੰਮ ਕਰਨਾ, ਵੱਖੋ ਵੱਖਰੇ ਲੈਵਲਸ ਆਫ ਗਵਰਨਮੈਂਟ ਨਾਲ ਕੰਮ ਕਰਨਾ ਤਾਂ ਕਿ ਫੈਂਟਨਿਲ ਦੀ ਜਿਹੜੀ ਤਸਕਰੀ ਹੈ ਅਤੇ ਪ੍ਰੋਡਕਸ਼ਨ ਅਤੇ ਡਿਸਟ੍ਰੀਬਿਊਸ਼ਨ ਆ ਉਹਨੂੰ ਰੋਕਿਆ ਜਾ ਸਕੇ। ਫਿਰ ਜਿਹੜੇ ਅਮਰੀਕਾ ਦੇ ਵਿੱਚ US ਕਾਊਂਟਰ ਪਾਰਟਸ ਨੇ ਉਹਨਾਂ ਦੇ ਨਾਲ ਵੀ ਕੰਮ ਕਰਨਾ, ਕੈਨੇਡਾ ਦੇ ਵਿੱਚ ਹੈਲਥ ਡਿਪਾਰਟਮੈਂਟ ਦੀਆਂ ਜਿਹੜੀਆਂ ਡਰੱਗ ਲੈਬਸ ਨੇ ਉਹਨਾਂ ਦੇ ਨਾਲ ਵੀ ਕੋਆਰਡੀਨੇਟ ਕਰਨਾ ਤਾਂ ਕਿ ਉੱਥੇ ਜਿਹੜੀ ਫੈਂਟਨਿਲ ਦੀ ਟੈਸਟਿੰਗ ਕੀਤੀ ਜਾਂਦੀ ਹੈ, ਜਦੋਂ ਕਿਸੇ ਡਰੱਗ ਦੀ ਟੈਸਟਿੰਗ ਕੀਤੀ ਜਾਂਦੀ ਆ, ਫਿਰ ਉਹ 'ਚ ਸਾਹਮਣੇ ਆਉਂਦਾ ਵੀ ਹਾਂ ਇਹ 'ਚ ਫੈਂਟਨਿਲ ਮੌਜੂਦ ਆ। ਫਿਰ ਉਹ 'ਚ ਫਰਦਰ ਇਹ ਦੇਖਣਾ ਵੀ ਉਸ ਫੈਂਟਨਿਲ ਦੇ ਵਿੱਚ ਕਿਹੜੇ ਕਿਹੜੇ ਪ੍ਰੀ ਕਰਸਰਸ ਨੇ, ਭਾਵ ਫੈਂਟਨਿਲ ਨੂੰ ਉਸ ਸਿੰਥੈਟਿਕ ਨਸ਼ੇ ਨੂੰ ਬਣਾਉਣ ਦੇ ਵਾਸਤੇ ਕਿਹੜੇ ਕਿਹੜੇ ਤੱਤ ਇਸਤੇਮਾਲ ਕੀਤੇ ਗਏ, ਤਾਂ ਕਿ ਜਦੋਂ ਇਹ ਪਤਾ ਲੱਗੇ ਵੀ ਆਹ ਤੱਤ ਇੱਥੇ ਵਰਤੇ ਗਏ, ਫਿਰ ਇਹ ਦੇਖਿਆ ਜਾਵੇ ਕਿ ਕੈਨੇਡਾ ਦੇ ਵਿੱਚ ਉਹ ਤੱਤ ਪਿਛਲੇ ਸਮੇਂ ਦੇ ਵਿੱਚ ਕਿੱਥੋਂ ਕਿੱਥੋਂ ਇੰਪੋਰਟ ਹੋ ਕੇ ਆਏ ਨੇ। ਸੋ ਇੰਨੀ ਬਾਰੀਕੀ ਦੇ ਨਾਲ ਉਹਦੀ ਪੁਣ ਛਾਣ ਕਰਨੀ ਆ। ਫਿਰ ਗਲੋਬਲ ਅਫੇਅਰਸ ਕੈਨੇਡਾ ਦੇ ਨਾਲ ਵੀ ਕੰਮ ਕਰਨਾ, ਬੇਸਿਕਲੀ ਜਿਹੜਾ ਵਿਦੇਸ਼ ਮੰਤਰਾਲੇ ਦਾ ਆਰਮ ਹੈ ਉਹਦੇ ਨਾਲ ਕੰਮ ਕਰਨਾ, ਤਾਂ ਕਿ ਇੱਕ ਤਾਂ ਚਾਈਨਾ ਦੇ ਨਾਲ ਕੋਆਰਡੀਨੇਟ ਕੀਤਾ ਜਾ ਸਕੇ। ਚਾਈਨਾ ਕਿਉਂ? ਕਿਉਂਕਿ ਫੈਂਟਨਿਲ, ਜ਼ਹਿਰੀਲੀ ਫੈਂਟਨਿਲ ਬਣਾਉਣ ਦੇ ਵਾਸਤੇ ਜਿਹੜੇ ਕੈਮੀਕਲ ਵਰਤੇ ਜਾਂਦੇ ਨੇ, ਜਿਹੜੇ ਉਹਦੇ ਇੰਗਰੀਡੀਅੰਟਸ ਹੁੰਦੇ ਨੇ, ਉਹ ਕਾਫੀ ਹੱਦ ਤੱਕ ਚਾਈਨਾ ਤੋਂ ਆਉਂਦੇ ਨੇ। ਸੋ ਚਾਈਨਾ ਪ੍ਰੀਕਰਸਰਸ ਦਾ ਸਪਲਾਇਰ ਆ, ਇਸ ਕਰਕੇ ਫੈਂਟਨਿਲ ਜ਼ਾਰ ਨੂੰ ਚਾਈਨਾ ਦੇ ਨਾਲ ਗਲੋਬਲ ਅਫੇਅਰਸ ਰਾਹੀਂ ਕੋਆਰਡੀਨੇਟ ਕਰਨਾ ਪੈਣਾ। ਮੈਕਸੀਕੋ ਫੈਂਟਨਿਲ ਪ੍ਰੋਡਿਊਸ ਕਰਦਾ, ਉਹਦਾ ਉਤਪਾਦਕ ਆ, ਜਾਂ ਜਿਹੜੇ ਮੈਕਸੀਕਨ ਕਾਰਟਲਸ ਨੇ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਵੀ ਕਈ ਵੱਡੀਆਂ ਡਰੱਗ ਲੈਬਸ ਪਿਛਲੇ ਸਮੇਂ 'ਚ ਫੜੀਆਂ ਗਈਆਂ, ਉਹਦੇ ਵਿੱਚ ਉਹਨਾਂ ਨੂੰ ਆਪਰੇਟ ਕਰਨ ਵਾਲੇ ਕਿਹੜੇ ਸੀ, ਮੈਕਸੀਕਨ ਕਾਰਟਲਸ ਦਾ ਹੱਥ ਉਹਦੇ ਵਿੱਚ ਦੱਸਿਆ ਗਿਆ ਸੀ। ਸੋ ਮੈਕਸੀਕੋ ਨਾਲ ਇਸ ਕਰਕੇ ਗਲੋਬਲ ਅਫੇਅਰਸ ਰਾਹੀਂ ਤੁਸੀਂ ਤਾਬੁਨ ਕਰੋ, ਕਿਉਂਕਿ ਮੈਕਸੀਕੋ ਦੇ ਵੱਲੋਂ ਫੈਂਟਨਿਲ ਪ੍ਰੋਡਿਊਸ ਹੋ ਰਹੀ ਆ, ਅਤੇ ਚਾਈਨਾ ਵੱਲੋਂ ਫੈਂਟਨਿਲ ਪ੍ਰੋਡਿਊਸ ਕਰਨ ਲਈ ਜਿਹੜੇ ਵੱਖੋ ਵੱਖਰੇ ਇੰਗਰੀਡੀਐਂਟਸ ਨੇ ਉਹ ਉੱਥੋਂ ਆਉਂਦੇ ਪਏ ਨੇ। ਸੋ ਆਹ ਸਾਰਾ ਕੰਮ ਅਤੇ ਕੈਵਿਨ ਬ੍ਰਾਸੋ ਬਿਕੋਜ਼ ਆਫ ਹਿਜ਼ ਐਕਸਪੀਰੀਅੰਸ ਐਂਡ ਹਿਜ਼ ਐਕਸਪਰਟੀਜ਼, ਉਹਨਾਂ ਨੂੰ ਆਫਕੋਰਸ ਡਰੱਗ ਟ੍ਰੈਫਿਕਿੰਗ ਨੂੰ ਟੈਕਲ ਕਰਨ ਦੇ ਵਿੱਚ, ਔਰਗਨਾਈਜ਼ਡ ਕ੍ਰਾਈਮ ਨੈੱਟਵਰਕਸ ਨਾਲ ਨਜਿੱਠਣ ਦੇ ਵਿੱਚ, ਨੈਸ਼ਨਲ ਸਿਕਿਉਰਿਟੀ ਦੇ ਬਾਕੀ ਦੇ ਹੋਰਨਾਂ ਮੁੱਦਿਆਂ ਨਾਲ ਡੀਲ ਕਰਨ ਦੇ ਵਿੱਚ ਉਹਨਾਂ ਨੂੰ ਚੰਗਾ ਖਾਸਾ ਤਜਰਬਾ ਹੈ। ਇੱਕ ਵਾਰੀ ਫਿਰ ਮੈਂ ਦੱਸ ਦਵਾਂ, ਕੈਨੇਡਾ ਯੂ ਐੱਸ ਦੇ ਬਾਰਡਰ 'ਤੇ ਸਿਰਫ 19 ਕਿਲੋ ਫੈਂਟਨਿਲ ਇਹ 2023 ਦੇ ਵਿੱਚ ਫੜੀ ਗਈ ਸੀ। ਇਹ ਖੁਦ ਅਮਰੀਕਨ ਅਧਿਕਾਰੀਆਂ ਦੇ ਹੀ ਨੰਬਰ ਨੇ। ਪਰ ਇੱਕ ਚੀਜ਼ ਹੋਰ ਇਸ ਫੈਂਟਨਿਲ ਜ਼ਾਰ ਦੀ ਨਿਯੁਕਤੀ ਨਾਲ ਮਨ 'ਚ ਸਵਾਲ ਇਹ ਆਉਂਦਾ ਕਿ ਜੇ ਡੋਨਲਡ ਟਰੰਪ ਦੇ ਦਬਕੇ ਤੋਂ ਬਾਅਦ ਇੱਕ ਅਜਿਹਾ ਆਫਿਸਰ ਨਿਯੁਕਤ ਕੀਤਾ ਜਾ ਰਿਹਾ ਜਿਹਨੇ ਕਿ ਕੈਨੇਡਾ ਦੇ ਵਿੱਚ ਵੀ ਵਿਦਿਨ ਦ ਕੰਟਰੀ ਡਿਫਰੈਂਟ ਲੈਵਲਸ ਆਫ ਗਵਰਨਮੈਂਟ ਦੇ ਨਾਲ ਕੋਆਰਡੀਨੇਸ਼ਨ ਇਸ ਕਰਕੇ ਵਧਾਉਣੀ ਆ ਕਿ ਅਸੀਂ ਫੈਂਟਨਿਲ ਦੇ ਇਸ ਸਾਰੇ ਗੋਰਖ ਧੰਦੇ ਨੂੰ ਰੋਕ ਸਕੀਏ, ਤਾਂ ਇਹ ਕੰਮ ਪਹਿਲਾਂ ਕਿਉਂ ਨਹੀਂ ਕੀਤਾ ਗਿਆ? ਕੈਨੇਡਾ 'ਚ ਇੱਦਾਂ ਤਾਂ ਹੈ ਨਹੀਂ ਕਿ ਫੈਂਟਨਿਲ ਦੀ ਸਮੱਸਿਆ ਡੋਮੈਸਟਿਕਲੀ ਹੈ ਹੀ ਕੋਈ ਨਹੀਂ, ਵੀ ਇੱਥੋਂ ਜਿੰਨੀ ਫੈਂਟਨਿਲ ਜੇ ਕੋਈ ਪ੍ਰੋਡਿਊਸ ਹੋ ਰਹੀ ਆ ਉਹ ਸਾਰੀ ਅਮਰੀਕਾ ਨੂੰ ਹੀ ਜਾ ਰਹੀ ਸੀ, ਇਸ ਕਰਕੇ ਉਹ ਸਿਰਦਰਦੀ ਉਹਨਾਂ ਦੀ ਸੀ। ਕੈਨੇਡਾ ਦੇ ਵਿੱਚ ਲਗਭਗ 50,000 ਬੰਦੇ ਪਿਛਲੇ 9 ਸਾਲਾਂ 'ਚ ਜ਼ਹਿਰੀਲੀ ਫੈਂਟਨਿਲ ਕਰਕੇ ਮਾਰੇ ਗਏ ਨੇ। ਇਹ ਤਾਂ ਉਹ ਨੰਬਰ ਨੇ ਜਿਨ੍ਹਾਂ ਦੀ ਮੌਤ ਹੋ ਗਈ ਜ਼ਹਿਰੀਲੀ ਫੈਂਟਨਿਲ ਕਰਕੇ। ਜਿਹੜੇ ਜਿਉਂਦੇ ਤਾਂ ਹੈਗੇ ਨੇ ਪਰ ਉਹਨਾਂ ਦੀ ਕੁਆਲਿਟੀ ਆਫ ਲਾਈਫ ਕੋਈ ਨਹੀਂ ਹੈਗੀ, ਉਹਨਾਂ ਦਾ ਤਾਂ ਨੰਬਰ ਹੀ ਕੋਈ ਨਹੀਂ ਆ, ਜਿਨ੍ਹਾਂ ਨੂੰ ਵਾਰ ਵਾਰ ਐਂਟੀਡੋਟ ਦੇ ਕੇ ਰਿਸਸੀਟੇਟ ਕਰ ਲਿਆ ਜਾਂਦਾ, ਫਿਰ ਉਹ ਦੁਬਾਰਾ ਹੋਰ ਨਸ਼ਾ ਲੈਂਦੇ ਨੇ। ਕਿਉਂਕਿ ਅਕਸਰ ਗੱਲ ਇਹ ਹੋ ਜਾਂਦੀ ਆ ਕਿ ਜੀ ਇੰਨੇ ਵਿਅਕਤੀ ਮਾਰੇ ਗਏ, ਜੋ ਕਿ ਬਹੁਤ ਦਰਦਨਾਕ ਗੱਲ ਆ, ਪਰਿਵਾਰਾਂ ਦੇ ਪਰਿਵਾਰ ਉਜੜੇ ਨੇ ਕਈ। ਜਦੋਂ ਇੱਥੇ ਸਰੀ ਦੇ ਵਿੱਚ ਵੀ ਕਈ ਆਪਣੇ ਭਾਈਚਾਰੇ ਦੇ ਵਿੱਚੋਂ ਪਰਿਵਾਰ ਨੇ ਉਹਨਾਂ ਦੇ ਮੈਂਬਰਾਂ ਨਾਲ ਬੀਤੇ ਸਾਲਾਂ 'ਚ ਗੱਲ ਹੋਈ ਆ, ਦਿਲ ਪਸੀਜਿਆ ਜਾਂਦਾ ਜਦੋਂ ਕੋਈ ਮਾਂ ਫੋਨ ਕਰਕੇ ਇਹ ਕਹਿੰਦੀ ਆ ਕਿ ਜਿਹੜਾ ਵਿਅਕਤੀ ਮੇਰੇ ਬੱਚੇ ਨੂੰ ਮੇਰੇ ਮੁੰਡੇ ਨੂੰ ਫੈਂਟਨਿਲ ਸਪਲਾਈ ਕਰ ਰਿਹਾ ਸੀ ਸਾਨੂੰ ਦਿਸਦਾ ਪਿਆ, ਉਹ ਫਿਰ ਆਉਂਦਾ ਪਿਆ, ਅਤੇ ਉਹਨੂੰ ਟੈਕਲ ਕਰਨ ਦੇ ਲਈ ਐਡਮਿਨਿਸਟ੍ਰੇਸ਼ਨ ਕੋਈ ਕਦਮ ਨਹੀਂ ਚੁੱਕ ਰਹੀ, ਅਤੇ ਜੇ ਐਡਮਿਨਿਸਟ੍ਰੇਸ਼ਨ ਨੇ ਕਦਮ ਚੁੱਕਿਆ ਹੁੰਦਾ, ਜੇ ਮੇਰੇ ਮਾਪੇ ਇਹ ਕਹਿੰਦੇ ਨੇ ਜੇ ਮੇਰੇ ਬੱਚੇ ਨੂੰ ਉਸਨੂੰ ਕਿਸੇ ਅਜਿਹਾ ਟ੍ਰੀਟਮੈਂਟ ਮਿਲ ਜਾਂਦਾ ਭਾਵੇਂ ਉਹਦੀ ਮਰਜ਼ੀ ਦੇ ਖਿਲਾਫ ਵੀ ਮਿਲਦਾ, ਮੇਰਾ ਮੁੰਡਾ ਜਿਉਂਦਾ ਹੁੰਦਾ ਅੱਜ, ਜਦੋਂ ਉਸ ਮਾਂ ਦੇ ਨਾਲ ਗੱਲ ਕਰਨੀ ਪੈਂਦੀ ਆ ਦਿਲ ਪਸੀਜਿਆ ਜਾਂਦਾ। ਅਤੇ ਇੱਦਾਂ ਤਾਂ ਹੈ ਨਹੀਂ ਪਿਛਲੇ 9 ਸਾਲਾਂ ਦੇ ਵਿੱਚ ਇਹ ਸਮੱਸਿਆ ਇੱਥੇ ਹੈਗੀ ਕੋਈ ਨਹੀਂ ਸੀ, ਗੱਲਾਂ ਚੱਲਦੀਆਂ ਰਹੀਆਂ। ਪਰ ਜਿਹੜੀ ਇਹ ਪੋਜੀਸ਼ਨ ਆ, ਜੇ ਸੱਚਮੁੱਚ ਦੇਖੋ ਇਹਦਾ ਕੋਈ ਜਿਹਨੇ ਕੋਆਰਡੀਨੇਟ ਕਰਨਾ, ਜਿਹਨੇ ਇਹ ਸਾਰੀਆਂ ਚੀਜ਼ਾਂ ਨੂੰ ਠੱਲ ਪਾਉਣ ਦੇ ਵਾਸਤੇ ਕੰਮ ਕਰਨਾ, ਇਹ ਟਰੰਪ ਦੇ ਦਬਕੇ ਤੋਂ ਬਾਅਦ ਹੀ ਕਿਉਂ ਐਸਟੈਬਲਿਸ਼ ਕੀਤੀ ਜਾ ਰਹੀ, ਪਹਿਲਾਂ ਕਿਉਂ ਨਹੀਂ ਹੋ ਸਕਿਆ ਇਹ? ਦਿਸ ਕੈਨ ਬੀ ਸੈਡ ਅਬਾਊਟ ਅ ਲੋਟ ਆਫ ਥਿੰਗਸ ਵੈਸੇ, ਕਿ ਇਹ ਕੰਮ ਪਹਿਲਾਂ ਕਿਉਂ ਨਹੀਂ ਕੀਤਾ ਗਿਆ, ਇਹ ਬੜਾ ਸੌਖਾ ਹੁੰਦਾ ਕਹਿਣਾ। ਪਰ ਜਿਸ ਲੈਵਲ ਆਫ ਪ੍ਰੋਬਲਮ ਦੇ ਨਾਲ ਅਸੀਂ ਡੀਲ ਕਰ ਰਹੇ ਹਾਂ ਇਨ ਦ ਲਾਸਟ 9 ਈਅਰਸ, ਜਿਸ ਤਰ੍ਹਾਂ ਦੇ ਕਦਮ ਚੁੱਕੇ ਗਏ ਉਹ ਤਾਂ ਸਿੱਧੇ ਸਿੱਧੇ ਤੌਰ 'ਤੇ ਨਾਕਾਫੀ ਸੀਗੇ, ਅਤੇ ਹੁਣ ਕਈਆਂ ਨੂੰ ਇਸ ਗੱਲ ਦਾ ਵੀ ਇੱਕ ਉਮੀਦ ਬੱਝੀ ਹੈ ਕਈਆਂ ਨੂੰ ਕਿ ਮੇ ਬੀ ਹੋਪਫੁਲੀ ਕਿ ਇਸ ਫੈਂਟਨਿਲ ਜ਼ਾਰ ਦੀ ਨਿਯੁਕਤੀ ਦੇ ਨਾਲ ਕੈਨੇਡਾ ਦੇ ਵਿੱਚ ਵੀ ਜਿਹੜਾ ਫੈਂਟਨਿਲ ਦਾ ਜ਼ਹਿਰ ਇਸ ਵੇਲੇ ਕਈ ਪਰਿਵਾਰਾਂ ਦੀ ਜ਼ਿੰਦਗੀ ਨੂੰ ਉਜਾੜ ਚੁੱਕਿਆ, ਅਤੇ ਕਈਆਂ ਦੀ ਜ਼ਿੰਦਗੀ ਉਹਨਾਂ ਨੇ ਜਿਉਂਦੇ ਜੀ ਮੌਤ ਤੋਂ ਬੱਤਰ ਕੀਤੀ ਹੋਈ ਆ, ਹੋਪਫੁਲੀ ਉੱਧਰਲੇ ਪਾਸੇ ਵੀ ਇਸ ਚੀਜ਼ ਨੂੰ ਠੱਲ ਪਏਗੀ। ਸੋ ਕੈਵਿਨ ਬ੍ਰਾਸੋ ਕੈਨੇਡਾ ਦੇ ਫੈਂਟਨਿਲ ਜ਼ਾਰ ਨਿਯੁਕਤ ਕੀਤੇ ਗਏ ਨੇ। ਬ੍ਰੇਕ ਤੋਂ ਪਹਿਲਾਂ ਜਿਹੜੀ ਗੱਲ ਅਸੀਂ ਕਰ ਰਹੇ ਸੀ, ਰਾਜਵੀਰ ਜੀ ਦਾ ਮੈਸੇਜ ਆਇਆ ਵਟਸਐਪ 'ਤੇ, ਬੜੀ ਸਟੀਕ ਗੱਲ ਹੈ ਇਹਨਾਂ ਦੀ, ਕਹਿੰਦੇ ਜ਼ਾਰ ਸਿਰਫ ਇੱਕ ਫੈਂਸੀ ਵਰਡ ਆ, ਕੈਨੇਡਾ ਨੂੰ ਅਸਲ ਦੇ ਵਿੱਚ ਲੋੜ ਤਾਂ ਹੈਗੀ ਹੈ ਪੋਰਟ ਪੁਲਿਸ ਦੀ, ਲੋੜ ਤਾਂ ਹੈਗੀ ਹੈ ਪੋਰਟਸ ਦੇ ਉੱਪਰ ਸਕੈਨਰਸ ਲਗਾਉਣ ਦੀ। ਫਿਰ ਉਹਨਾਂ ਨੇ ਇੱਕ ਹੋਰ ਐਗਜ਼ਾਮਪਲ ਸ਼ੇਅਰ ਕੀਤਾ, ਈਸਟਰਨ ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਗੱਡੀਆਂ ਦੀ ਚੋਰੀ ਇੱਕ ਬਹੁਤ ਵੱਡੀ ਸਮੱਸਿਆ ਬਣੀ ਰਹੀ ਆ, ਅਤੇ ਬੀਤੇ ਸਮੇਂ ਦੇ ਵਿੱਚ ਨਾ ਇੱਕ ਜਦੋਂ ਇਹਨੂੰ ਇਹਦੀ ਪੁਣਛਾਣ ਹੋ ਰਹੀ ਸੀ, ਹੋਰ ਸਾਰਾ ਕੁਝ ਹੋਇਆ ਸੀ, ਅਤੇ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜਾ ਮੌਂਟਰੀਅਲ ਦੇ ਉੱਪਰ ਪੋਰਟ ਆ, ਉੱਥੇ ਜਿਹੜੇ ਕਸਟਮਸ ਆਫਿਸਰ ਨੇ ਜਦੋਂ ਉਹ ਗੱਡੀ ਕੋਈ ਚੋਰੀ ਦੀ ਕਿਉਂਕਿ ਕੰਟੇਨਰਾਂ 'ਚ ਲੱਦ ਕੇ ਆ ਜਿਹੜੇ ਈਸਟਰਨ ਕੈਨੇਡਾ ਦੇ ਪੋਰਟਸ ਨੇ ਉੱਥੋਂ ਉਹਨਾਂ ਨੂੰ ਮਿਡਲ ਈਸਟ ਦੇ ਵਿੱਚ ਜਾਂ ਅਫਰੀਕਨ ਮੁਲਕਾਂ ਨੂੰ ਇੱਥੋਂ ਦੀਆਂ ਚੋਰੀ ਕੀਤੀਆਂ ਗੱਡੀਆਂ ਭੇਜੀਆਂ ਜਾ ਰਹੀਆਂ ਸੀ, ਮੌਂਟਰੀਅਲ ਦੇ ਪੋਰਟ 'ਤੇ ਇੱਕ ਸਮੇਂ 'ਤੇ 6 ਗੱਡੀਆਂ ਹੀ ਪਾਰਕ ਕੀਤੀਆਂ ਜਾ ਸਕਦੀਆਂ ਨੇ CBSA ਵੱਲੋਂ, ਕਸਟਮਸ ਆਫਿਸਰਸ ਵੱਲੋਂ, ਜਿਹੜੀਆਂ ਕਹਿੰਦੇ ਸਾਡੇ ਕੋਲ ਪਾਰਕਿੰਗ ਸਪੋਟ ਨਹੀਂ ਹੈਗੇ, ਸੋ ਜੇ ਅਸੀਂ ਕੋਈ ਗੱਡੀ ਇੰਟਰਸੈਪਟ ਕਰ ਵੀ ਲੈਂਦੇ ਹਾਂ, ਕਹਿੰਦੇ ਅਸੀਂ ਖੜਾਈਏ ਕਿੱਥੇ ਉਹਨੂੰ, 6 ਤੋਂ ਵੱਧ ਗੱਡੀਆਂ ਅਸੀਂ ਪਾਰਕ ਨਹੀਂ ਕਰ ਸਕਦੇ। ਅਤੇ ਹਰ ਇੱਕ ਘੰਟੇ 'ਚ ਇੱਕ ਗੱਡੀ ਚੋਰੀ ਹੋ ਰਹੀ ਸੀ ਉੱਥੇ, ਔਸਤ ਇਹੋ ਜਿਹੀ ਬਣੀ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ। ਸੋ ਦਿਸ ਇਜ਼ ਅਨਬਿਲੀਵੇਬਲ, ਦਿਸ ਇਜ਼ ਅਨਬਿਲੀਵੇਬਲ ਜੋ ਇੱਥੇ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਸਿਸਟਮ ਨੂੰ ਗਰਕਣ ਦਿੱਤਾ ਗਿਆ ਨਾ ਸਰਕਾਰਾਂ ਵੱਲੋਂ, ਇਹ ਸਮਝ ਤੋਂ ਬਾਹਰ ਦੀ ਗੱਲ ਹੈ। ਇਹ ਫੈਂਟਨਲ ਜ਼ਾਰ ਇੱਕ ਵਿਅਕਤੀ ਇੰਨਾ ਜ਼ਿਆਦਾ ਕੋਆਰਡੀਨੇਸ਼ਨ ਕਰਕੇ ਕਿ ਸੱਚਮੁੱਚ ਚੀਜ਼ਾਂ ਰੋਕ ਸਕੇਗਾ, ਲੈਟ ਸੀ ਆਲ ਦ ਬੈਸਟ ਜੇ ਰੋਕ ਲੈਣ ਤਾਂ ਕਮਾਲ ਦੀ ਗੱਲ ਹੋਏਗੀ, ਕਿਉਂਕਿ ਬਹੁਤ ਸਾਰੇ ਪਰਿਵਾਰਾਂ ਵਾਸਤੇ, ਓਵਰਆਲ ਕੈਨੇਡੀਅਨ ਹੈਲਥ ਕੇਅਰ ਸਿਸਟਮ ਵਾਸਤੇ ਵੀ ਵਰਦਾਨ ਹੋਏਗਾ ਉਹ। ਪਰ ਯੈਸ, ਰਾਜਵੀਰ ਜੀ ਦੀ ਗੱਲ ਇਹ ਬਿਲਕੁਲ ਸਟੀਕ ਆ, ਜ਼ਰੂਰਤ ਤਾਂ ਪੋਰਟ ਪੁਲਿਸ ਦੀ ਅਤੇ ਜਾਂ ਪੋਰਟਸ ਦੇ ਉੱਪਰ ਜਿਹੜੇ ਵਧੀਆ ਸਕੈਨਰਸ ਨੇ ਉਹਨਾਂ ਦੀ ਆ। ਅਜੇ ਵੀ ਲੈੱਸ ਦੈਨ 2% ਆਫ ਦ ਕੰਟੇਨਰਸ ਆਫ ਦ ਪੋਰਟ ਉਹਨਾਂ ਦੀ ਪੁਣਛਾਣ ਕੀਤੀ ਜਾਂਦੀ ਹੈ, ਲੈੱਸ ਦੈਨ 2%। ਅਰਾਈਵ ਕੈਨ ਦੀ ਗੱਲ ਕਰ ਲਈਏ, ਗਰਕੇ ਹੋਏ ਸਿਸਟਮ ਦੇ ਵਿੱਚ ਕਿਸ ਤਰ੍ਹਾਂ ਘੁਣ ਲੱਗਿਆ ਜਾਂ ਘੁਣ ਲਾ ਕੇ ਸਿਸਟਮ ਨੂੰ ਕਿਵੇਂ ਗਰਕਣ ਦਿੱਤਾ ਗਿਆ, ਉਹਦੀ ਮਿਸਾਲ ਇੱਕ ਇਹ ਵੀ ਆ। ਅਰਾਈਵ ਕੈਨ ਐਪ ਦੇ ਤੋਂ ਸਾਰੇ ਜਾਣੂ ਨੇ, ਜਿਹੜੀ ਐਪ ਕਈਆਂ ਦਾ ਕਹਿਣਾ ਸੀ ਕਿ $90,000 ਦੇ ਵਿੱਚ ਬਣ ਸਕਦੀ ਸੀ, ਇਹਨੂੰ $60 million ਤੋਂ ਵੀ ਵੱਧ ਦੇ ਵਿੱਚ ਇਸ ਐਪ ਨੂੰ ਤਿਆਰ ਕੀਤਾ ਗਿਆ। 60 million ਵੀ ਇੱਕ ਐਸਟੀਮੇਟ ਆ, ਕਿਉਂਕਿ ਸਾਰੀਆਂ ਰਸੀਦਾਂ ਰਸੂਦਾਂ ਹੈ ਹੀ ਕੋਈ ਨਹੀਂ ਪ੍ਰੋਪਰ। ਸੋ ਜਿਹੜੇ ਆਡੀਟਰ ਜਨਰਲ ਸਨ, ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਗੱਲ ਬੀਤੇ ਸਮੇਂ 'ਚ ਆਖੀ ਸੀ। ਇਹਨੂੰ ਲੈ ਕੇ ਹੁਣ ਅਸੀਂ ਕਾਫੀ ਡੀਟੇਲ ਤੁਹਾਡੇ ਨਾਲ ਸਮੇਂ ਸਿਰ ਸਾਂਝੀਆਂ ਕਰਦੇ ਰਹੇ ਹਾਂ। ਹੁਣ ਜਿਹੜੀ ਅੱਜ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਆ, ਉਹ ਹੈਗੀ ਆ ਸਪੈਸੀਫਿਕਲੀ ਇੰਡੀਜਨਸ ਪ੍ਰੋਕਿਓਰਮੈਂਟ ਆਡਿਟ ਦੇ ਨਾਲ ਸੰਬੰਧਿਤ। ਕੈਨੇਡਾ ਦੀ ਸਰਕਾਰ ਨੇ 1996 ਦੇ ਵਿੱਚ ਇੱਕ ਪੋਲਿਸੀ ਲਿਆਂਦੀ ਸੀ, ਇੱਕ ਪ੍ਰੋਗਰਾਮ ਡਿਜ਼ਾਈਨ ਕੀਤਾ ਸੀ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜੇ ਸਰਕਾਰੀ ਕੰਟਰੈਕਟ ਦਿੱਤੇ ਜਾਂਦੇ ਨੇ ਉਹ ਉਹਨਾਂ ਕੰਪਨੀਆਂ ਨੂੰ ਦਿੱਤੇ ਜਾਣ, ਇਹ ਦੇਖ ਲਿਆ ਕਰੋ ਵੀ ਜਿਹੜੀਆਂ ਕੰਪਨੀਜ਼ ਇੰਡੀਜਨਸ ਓਨਰਸ਼ਿਪ ਵਾਲੀਆਂ ਨੇ ਉਹਨਾਂ ਨੂੰ ਵੀ ਕੰਟਰੈਕਟ ਦੇ ਵਿੱਚ ਆਪਾਂ ਸ਼ਾਮਿਲ ਕਰੀਏ, ਤਾਂ ਕਿ ਸਰਕਾਰੀ ਕੰਟਰੈਕਟਸ ਦਾ ਜਿਹੜਾ ਇਕਨੋਮਿਕ ਬੈਨੀਫਿਟ ਆ ਉਹ ਇੰਡੀਜਨਸ ਭਾਈਚਾਰਿਆਂ ਤੱਕ ਵੀ ਪਹੁੰਚ ਸਕੇ। ਫਿਰ ਜਦੋਂ ਸਾਡੀ ਮੌਜੂਦਾ ਜਿਹੜੀ ਫੈਡਰਲ ਸਰਕਾਰ ਆ, ਇਹਨਾਂ ਨੇ ਉਸਨੂੰ ਇੱਕ ਕਦਮ ਹੋਰ ਅੱਗੇ ਲਿਜਾਉਣ ਦੇ ਵਾਸਤੇ ਇਹ ਗੱਲ ਆਖੀ ਕਿ 2024 ਤੱਕ ਇਹ ਟਾਰਗੇਟ ਦੇ ਦਿੱਤਾ ਸਾਰੇ ਸਰਕਾਰੀ ਮਹਿਕਮਿਆਂ ਨੂੰ ਵੀ ਤੁਸੀਂ ਜਿੰਨੇ ਵੀ ਕੰਟਰੈਕਟਸ ਦੇਣੇ ਨੇ ਉਹਨਾਂ ਦਾ 5% ਹਿੱਸਾ ਟੋਟਲ ਡਾਲਰ ਵੈਲਿਊ ਦਾ ਉਹ ਇੰਡੀਜਨਸ ਓਨਡ ਬਿਜ਼ਨਸਿਸ ਨੂੰ ਜਾਣਾ ਚਾਹੀਦਾ ਹੈ, ਉਹਨਾਂ ਕੰਟਰੈਕਟਰਸ ਨੂੰ, ਉਹਨਾਂ ਕੰਪਨੀਆਂ ਨੂੰ ਦਿਓ ਜਿੱਥੇ ਕਿ ਇੰਡੀਜਨਸ ਮਲਕੀਅਤ ਹੈ। ਸੋ ਉਹ ਨਾਲ ਟਾਰਗੇਟ ਮਹਿਸੂਸ ਕਰਤਾ ਵੀ 5%। ਇਹਦੇ ਨਾਲ ਹੋਇਆ ਕੀ, ਇੱਕ ਟੋਕਨ ਦੇ ਤੌਰ 'ਤੇ ਕਿਸੇ ਇੰਡੀਜਨਸ ਵਿਅਕਤੀ ਜਾਂ ਕਿਸੇ ਇੰਡੀਜਨਸ ਕੰਪਨੀ ਦੇ ਨਾਲ ਪਾਰਟਨਰਸ਼ਿਪ ਕਰਕੇ, ਜੁਆਇੰਟ ਵੈਂਚਰ ਕਰਕੇ ਕੰਟਰੈਕਟਸ ਲੈਣ ਦੇ ਸਿਲਸਿਲੇ ਸ਼ੁਰੂ ਹੋ ਗਏ। ਆਹ ਅਰਾਈਵ ਕੈਨ ਐਪ ਦੇ ਵਿੱਚੋਂ ਇਹ ਕਾਫੀ ਗੱਲਾਂ ਇਹੋ ਜਿਹੀਆਂ ਸਾਹਮਣੇ ਆਈਆਂ। ਦੋ ਕੰਪਨੀਆਂ ਦਾ ਨਾਮ ਤੁਸੀਂ ਸਮੇਂ ਸਿਰ ਸਾਡੇ ਤੋਂ ਜ਼ਰੂਰ ਸੁਣਿਆ ਹੋਏਗਾ, ਇੱਕ ਤਾਂ ਹੈਗੀ ਹੈ ਕੋਰਾਡਿਕਸ ਟੈਕਨੋਲੋਜੀ ਕੰਸਲਟਿੰਗ ਲਿਮਿਟਡ, ਦੂਜੀ ਹੈਗੀ ਹੈ ਡੈਲੀਅਨ। ਇਹਨਾਂ ਦੋਹਾਂ ਦੇ ਵਿੱਚੋਂ ਜਿਹੜੀ ਕੰਪਨੀ ਹੈ ਡੈਲੀਅਨ, ਇਹਨੂੰ ਕਿਹਾ ਗਿਆ ਵੀ ਇਹ ਇੰਡੀਜਨਸ ਓਨਡ ਆ, ਇਹਦੇ ਮੁਲਾਜ਼ਮ ਸੀਗੇ ਟੋਟਲ ਸਿਰਫ ਦੋ ਫੁੱਲ ਟਾਈਮ ਇੰਪਲੋਈ 2023 ਦੇ ਵਿੱਚ। ਜਿਹੜੀ ਕੋਰਾਡਿਕਸ ਆ ਉਹਦੇ ਸੀਗੇ 40 ਮੁਲਾਜ਼ਮ, ਦੋਹਾਂ ਦਾ ਦਫ਼ਤਰ ਵੀ ਸੇਮ ਸੀ, ਜਿਹੜਾ ਹੈੱਡ ਆਫਿਸ ਇਹਨਾਂ ਨੇ ਲਿਖਿਆ ਸੀ ਉਹ ਵੀ ਸੇਮ ਦਿੱਤਾ ਹੋਇਆ ਸੀ ਐਡਰੈਸ ਵਗੈਰਾ। ਇਹ ਪਿਛਲੇ ਸਮੇਂ ਦੀਆਂ ਬੜੀਆਂ ਵਿਸਥਾਰਤ ਰਿਪੋਰਟਾਂ ਨੇ, ਬਹੁਤ ਹੀ ਡੀਟੇਲ ਦੇ ਵਿੱਚ ਮੈਂ ਅਜੇ ਜਾਣਾ ਨਹੀਂ, ਪਰ ਗੱਲ ਇਹਦੇ ਵਿੱਚੋਂ ਸਾਹਮਣੇ ਕੀ ਆਈ ਆ ਕਿ ਜਿਹੜੀ ਅਰਾਈਵ ਕੈਨ ਵਾਲੇ ਜਿਹੜੇ ਕੰਟਰੈਕਟਰ ਸੀਗੇ ਇਹ ਇੰਡੀਜਨਸ ਪ੍ਰੋਕਿਓਰਮੈਂਟ ਵਾਲੇ ਆਡਿਟ ਦੇ ਵਿੱਚ ਫੇਲ ਹੋ ਗਏ ਨੇ, ਮਤਲਬ ਕਿ ਜਿਹੜੀਆਂ ਸ਼ਰਤਾਂ ਦੇ ਆਧਾਰ 'ਤੇ ਇੰਡੀਜਨਸ ਓਨਡ ਬਿਜ਼ਨਸਿਸ ਨੂੰ ਕੰਟਰੈਕਟ ਦਿੱਤੇ ਜਾਣੇ ਸੀ ਅਤੇ ਜਿਸ ਨੂੰ ਆਧਾਰ ਬਣਾ ਕੇ ਇਸ ਜੁਆਇੰਟ ਵੈਂਚਰ ਨੂੰ ਕੁਝ ਕੰਟਰੈਕਟਸ ਮਿਲੇ, ਇਹ ਡਿਜ਼ਰਵ ਨਹੀਂ ਸੀ ਕਰਦੇ, ਇਹ ਉਹਨਾਂ ਸ਼ਰਤਾਂ ਦੀ ਪੂਰਤੀ ਨਹੀਂ ਸੀ ਕਰਦੇ। 2011 ਤੋਂ ਲੈ ਕੇ 2024 ਦੇ ਵਿੱਚ, ਆਪਾਂ ਤਾਂ ਇਕੱਲੀ ਅਜੇ ਅਰਾਈਵ ਕੈਨ ਐਪ ਦੀ ਗੱਲ ਕਰਦੇ ਹਾਂ ਨਾ, ਬਿਟਵੀਨ 2011 ਐਂਡ 2024 ਇਨ ਦਾ 13-year ਪੀਰੀਅਡ ਕੋਰਾਡਿਕਸ ਅਤੇ ਡੈਲੀਅਨ ਦੇ ਜੁਆਇੰਟ ਵੈਂਚਰ ਨੂੰ $199.5 million ਦੇ ਫੈਡਰਲ ਕੰਟਰੈਕਟਸ ਮਿਲੇ। ਅਤੇ ਰੀਜ਼ਨ ਕੀ ਸੀ, ਕਿਹੜੀ ਆਪਾਂ ਇੰਡੀਜਨਸ ਓਨਡ ਬਿਜ਼ਨਸਿਸ ਨੂੰ ਬੜਾਵਾ ਦੇਣ ਲਈ, ਉਹਨਾਂ ਦੇ ਇਕਨੋਮਿਕ ਬੈਨੀਫਿਟ ਲਈ ਕੁਝ ਸਰਕਾਰੀ ਠੇਕੇ ਉਹਨਾਂ ਨੂੰ ਦੇਣੇ ਨੇ। ਸੋ ਜਿਹੜੀ ਕੰਪਨੀ, ਜਿਹੜਾ ਜੁਆਇੰਟ ਵੈਂਚਰ ਇੰਡੀਜਨਸ ਪ੍ਰੋਕਿਓਰਮੈਂਟ ਦੇ ਆਡਿਟ ਫੇਲ ਕਰ ਗਿਆ, 13 ਸਾਲ ਤੱਕ ਉਹਨੂੰ ਇੰਡੀਜਨਸ ਪ੍ਰੋਕਿਓਰਮੈਂਟ ਵਾਲੇ ਪ੍ਰੋਗਰਾਮ ਰਾਹੀਂ ਲਗਭਗ $190 million ਦੇ ਫੈਡਰਲ ਕੰਟਰੈਕਟ ਮਿਲ ਗਏ। ਇਹ ਤੋਂ ਇਲਾਵਾ ਇਹ ਲਹਿਦੇ ਕੰਟਰੈਕਟ ਵੀ ਲੈਂਦੇ ਸੀ ਦੋਵੇਂ ਜਾਣੇ, ਦੋਵੇਂ ਕੰਪਨੀਆਂ। ਕੋਰਾਡਿਕਸ ਨੂੰ 597 ਮਿਲੀਅਨ ਡਾਲਰ ਦੇ ਕੰਟਰੈਕਟ ਮਿਲੇ ਇਸੇ ਸਮੇਂ ਦੌਰਾਨ, ਅਤੇ ਡੈਲੀਅਨ ਨੂੰ ਮਿਲੇ ਲਗਭਗ 128 ਮਿਲੀਅਨ ਡਾਲਰ ਦੇ ਕੰਟਰੈਕਟਸ। ਸੋ ਜਿਹੜੀ ਜੇ ਪਬਲਿਕ ਅਕਾਊਂਟਸ ਦਾ ਤੁਸੀਂ ਦੇਖਦੇ ਹੋ ਸਾਰਾ ਵੇਰਵਾ, ਅਤੇ ਕੋਰਾਡਿਕਸ ਨੂੰ 543.5 ਮਿਲੀਅਨ ਡਾਲਰ ਦਿੱਤੇ ਜਾ ਚੁੱਕੇ ਨੇ, ਮੋਰ ਦੈਨ ਹਾਫ ਅ ਬਿਲੀਅਨ ਡਾਲਰਸ ਸਿੰਸ 2003, ਅਤੇ ਡੈਲੀਅਨ ਨੂੰ 161.1 ਮਿਲੀਅਨ ਡਾਲਰ ਦਿੱਤੇ ਜਾ ਚੁੱਕੇ ਨੇ। ਸੋ ਜਿਹੜੀ ਇਹ ਕੰਪਨੀਆਂ ਹੁਣ ਆਡਿਟ ਦੇ ਵਿੱਚ ਫੇਲ ਹੋ ਗਈਆਂ, ਉਹਨਾਂ ਨੂੰ ਇਹ ਜਿਹੜੇ ਕੰਟਰੈਕਟਸ ਪਹਿਲਾਂ ਦਿੱਤੇ ਗਏ, ਅੱਗੇ ਜਵਾਬਦੇਹੀ ਅਤੇ ਕਾਰਵਾਈ ਕੀ ਹੋਏਗੀ, ਦੈਟ ਰਿਮੇਨਸ ਟੂ ਬੀ ਸੀਨ। ਜਦੋਂ ਵੈਸੇ ਮਾਰਚ ਦੇ ਵਿੱਚ ਕੋਰਾਡਿਕਸ ਨੂੰ ਫੈਡਰਲ, ਪਿਛਲੇ ਸਾਲ ਮਾਰਚ ਦੇ ਵਿੱਚ ਫੈਡਰਲ ਕੰਟਰੈਕਟਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਕਿ ਤੁਸੀਂ ਹੁਣ ਫੈਡਰਲ ਕੰਟਰੈਕਟ ਨਹੀਂ ਅਪਲਾਈ ਕਰ ਸਕਦੇ, ਇਹਨਾਂ ਨੇ ਅੱਗੇ ਫੈਡਰਲ ਸਰਕਾਰ 'ਤੇ ਮੁਕੱਦਮਾ ਕੀਤਾ 64 ਮਿਲੀਅਨ ਡਾਲਰ ਦਾ। ਇਹਨਾਂ ਨੇ ਕਿਹਾ ਵੀ ਸਾਨੂੰ ਇੰਪਰੋਪਰਲੀ ਸਸਪੈਂਡ ਕੀਤਾ ਗਿਆ। ਜਿਹੜੇ ਡੈਲੀਅਨ ਦੇ ਫਾਊਂਡਰ, ਡੈਲੀਅਨ ਜਿਹਦਾ ਕੰਪਨੀ ਦਾ ਮੈਂ ਜ਼ਿਕਰ ਕਰਕੇ ਹਟਿਆ, ਜਿਨ੍ਹਾਂ ਦੇ ਸਿਰਫ 2 ਫੁੱਲ ਟਾਈਮ ਇੰਪਲੋਈ ਸੀਗੇ 2023 ਦੇ ਵਿੱਚ, ਉਹਨਾਂ ਦੇ ਜਿਹੜੇ ਫਾਊਂਡਰ ਨੇ, ਉਹਨਾਂ ਨੇ ਇਸ ਆਡਿਟ ਦੀ ਟਾਈਮਿੰਗ ਦੇ ਉੱਪਰ ਸਵਾਲ ਚੱਕ ਦਿੱਤਾ। ਉਹ ਕਹਿੰਦੇ ਵੀ ਟਾਈਮਿੰਗ ਇਜ਼ ਪਰਟੀਕੁਲਰਲੀ ਕੰਸਰਨਿੰਗ, ਅਤੇ ਕਹਿੰਦੇ ਇਹਦੇ ਵਿੱਚ ਕਹਿੰਦੇ ਜਿਹੜਾ ਪਬਲਿਕ ਪਰਸੈਪਸ਼ਨ ਆ ਉਹਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਕਿਉਂਕਿ ਕੋਰਾਡਿਕਸ ਵਾਲਿਆਂ ਨੇ ਉੱਧਰ ਮੁਕੱਦਮਾ ਕੀਤਾ ਹੋਇਆ ਸਰਕਾਰ 'ਤੇ 64 ਮਿਲੀਅਨ ਡਾਲਰ ਦਾ। ਸੋ ਇਸ ਤਰ੍ਹਾਂ ਦੀ ਦੇਖੋ ਸਾਰੀ ਜਿਹੜੀ ਇਹ ਕਹਾਣੀ ਚੱਲਦੀ ਰਹੀ ਆ ਕੈਨੇਡਾ ਦੇ ਵਿੱਚ ਅਤੇ ਪਿਛਲੇ ਸਾਲਾਂ ਦੇ ਵਿੱਚ। ਫਿਰ ਅਸੀਂ ਇਹ ਸੋਚਦੇ ਹਾਂ ਕਿ ਜਿਹੜੇ ਪਬਲਿਕ ਟੈਕਸ ਦੇ ਡਾਲਰਸ ਨੇ, ਪੈਸੇ ਨੇ, ਉਹ ਜਾ ਕਿੱਧਰ ਨੂੰ ਰਹੇ ਨੇ? ਆਹ ਇੱਥੇ ਆਹ ਖੂਹ ਖਾਤੇ ਵੜੇ ਨੇ ਪੈਸੇ, ਕਿਉਂਕਿ ਉਹਨਾਂ ਦੀ ਕੋਈ ਪ੍ਰੋਪਰ ਪੁਣ ਛਾਣ ਸਮੇਂ ਰਹਿੰਦਿਆਂ ਕੀਤੀ ਨਹੀਂ ਗਈ। ਇੱਧਰ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਕਿ ਅੰਨੇ ਵਾਹ ਖਰਚੇ ਅਤੇ ਜਿਨ੍ਹਾਂ ਨੂੰ ਪ੍ਰੋਪਰਲੀ, ਜਿਨ੍ਹਾਂ ਦੀ ਪੁਣ ਛਾਣ ਨਹੀਂ ਕੀਤੀ ਗਈ, ਉਹਨਾਂ ਨੂੰ ਚੈੱਕਸ ਐਂਡ ਬੈਲੈਂਸਿਸ ਨਹੀਂ ਰੱਖੇ ਗਏ। ਅਮਰੀਕਾ ਦੇ ਵਿੱਚ ਹੁਣ ਦੇਖੋ ਕੀ ਹੁੰਦਾ ਪਿਆ। ਜਿਹੜਾ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਡੋਜ, ਜਿਹੜਾ ਡੋਨਲਡ ਟਰੰਪ ਨੇ ਸਥਾਪਿਤ ਕੀਤਾ ਅਤੇ ਈਲੋਨ ਮਸਕ ਉਹਨੂੰ ਚਲਾ ਰਹੇ ਨੇ, ਡੋਨਲਡ ਟਰੰਪ ਨੇ ਕੱਲ੍ਹ ਇੱਕ ਐਗਜੈਕਟਿਵ ਆਰਡਰ ਸਾਈਨ ਕੀਤਾ ਜਿਹਦੇ ਵਿੱਚ ਇਹ ਆਖਿਆ ਗਿਆ ਸਾਰੀਆਂ ਏਜੰਸੀਆਂ ਨੂੰ ਕਿ ਉਹ ਈਲੋਨ ਮਸਕ ਦੀ ਇਸ ਡੋਜ ਦੇ ਨਾਲ ਕੋਆਪਰੇਟ ਕਰਨ। ਆਰਡਰ ਦਾ ਇਹ ਕਹਿਣਾ, ਆਰਡਰ ਦੇ ਵਿੱਚ ਇਹ ਲਿਖਿਆ ਕਿ ਕਿਉਂਕਿ ਈਲੋਨ ਮਸਕ ਇਸ ਵੇਲੇ ਇਸ ਕੰਮ ਦੇ ਵਿੱਚ ਰੁੱਝੇ ਨੇ ਵੀ ਸਰਕਾਰ ਦਾ ਖਰਚਾ ਘਟਾਈਏ, ਉਹਨਾਂ ਵੱਲੋਂ ਕੀਤੇ ਜਾ ਰਹੇ ਕੱਟਸ ਨੇ, ਉਹਨਾਂ ਨੂੰ ਅਦਾਲਤ ਦੇ ਵਿੱਚ ਚੈਲੰਜ ਵੀ ਮਿਲਦਾ ਪਿਆ। ਯੂ ਐਸ ਏਡ ਦੇ ਕੱਟਸ ਹੋਣ ਜਾਂ ਸਰਕਾਰੀ ਮੁਲਾਜ਼ਮਾਂ ਦੀ ਛਾਂਟੀ ਕਰਨ ਦੀ ਗੱਲ ਹੋਵੇ, ਜਾਂ ਹੁਣ ਮਸਕ ਦੇ ਇਸ ਡਿਪਾਰਟਮੈਂਟ ਵੱਲੋਂ, ਡੋਜ ਵੱਲੋਂ 900 ਮਿਲੀਅਨ ਡਾਲਰ ਯੂ ਐਸ ਸਟੂਡੈਂਟ ਰਿਸਰਚ ਏਜੰਸੀ ਦੇ ਉਹ ਵੀ ਕੱਟ ਦਿੱਤੇ ਗਏ ਨੇ। 169 ਕੰਟਰੈਕਟਸ ਜਿਹੜੇ ਸੀਗੇ ਵੱਖੋ ਵੱਖਰੇ, ਉਹਨਾਂ ਨੂੰ ਅਬਰਪਟਲੀ ਖਤਮ ਕਰ ਦਿੱਤਾ ਗਿਆ, ਜਿਹੜੇ ਕਿ ਇਹਨਾਂ ਦਾ ਇਹ ਕੰਮ ਕੀ ਸੀਗਾ, ਕੁਝ ਕੰਟਰੈਕਟਸ ਜਿਹੜੇ ਕੰਮ ਕੀ ਕਰਦੇ ਸੀ, ਅਮਰੀਕਾ ਦੇ ਸਕੂਲਾਂ ਵਿੱਚ ਕਿੰਡਰਗਾਰਡਨ ਤੋਂ ਲੈ ਕੇ ਹਾਈ ਸਕੂਲ ਤੱਕ ਬੱਚਿਆਂ ਦੀ ਲਰਨਿੰਗ ਕਿਹੋ ਜਿਹੀ ਚੱਲ ਰਹੀ ਆ, ਜਿਹੜੀਆਂ ਐਲੀਮੈਂਟਰੀ ਰੀਡਿੰਗ ਸਟ੍ਰੈਟਜੀਜ਼ ਨੇ ਉਹ ਕਿਹੋ ਜਿਹੀਆਂ ਨੇ, ਸਟੂਡੈਂਟਸ ਵਿਦ ਡਿਸੇਬਿਲਿਟੀਜ਼ ਨੂੰ ਕਿਵੇਂ ਸਪੋਰਟ ਕੀਤਾ ਜਾ ਸਕਦਾ, ਅਜਿਹਾ ਕੰਮ ਕਰਦੇ ਸੀ। ਅਤੇ ਪਰ ਇਹਦੇ ਵਿੱਚ ਇਹ ਦੱਸਿਆ ਗਿਆ, ਜਿਹੜਾ ਐਨ ਏ ਈ ਪੀ ਅਸੈਸਮੈਂਟ ਅਮਰੀਕਾ 'ਚ ਇੱਕ ਨੇਸ਼ਨਜ਼ ਰਿਪੋਰਟ ਕਾਰਡ ਅਤੇ ਕਾਲਜ ਸਕੋਰ ਕਾਰਡ ਮੇਨਟੇਨ ਕੀਤਾ ਜਾਂਦਾ, ਰਿਪੋਰਟਿੰਗ ਹੁੰਦੀ ਆ ਉਹਦੀ, ਉਹਦੇ ਉੱਪਰ ਇਹਦਾ ਕੋਈ ਅਸਰ ਨਹੀਂ ਪੈ ਰਿਹਾ, ਉਸਨੂੰ ਇੰਟੈਕਟ ਰੱਖਿਆ ਗਿਆ। ਇਹਦੇ ਵਿੱਚ ਕਈ ਡੀ ਈ ਆਈ ਵਾਲੇ ਕੰਟਰੈਕਟ ਵੀ ਸੀਗੇ, 29 ਗ੍ਰਾਂਟ ਸੀਗੀਆਂ ਟੋਟਲਿੰਗ 101 ਮਿਲੀਅਨ ਡਾਲਰਸ, ਜਿਹੜੀਆਂ ਕਿ ਡਾਇਵਰਸਿਟੀ, ਐਕੁਇਟੀ ਅਤੇ ਇੰਕਲੂਜਨ ਡੀ ਈ ਆਈ ਟ੍ਰੇਨਿੰਗ ਵਾਸਤੇ ਰੱਖੀਆਂ ਗਈਆਂ ਸੀ। ਸੋ ਡੀ ਈ ਆਈ ਟ੍ਰੇਨਿੰਗ ਦਾ ਭਾਵ ਕੀ ਕਿ ਜਿਹਨੂੰ ਹੁਣ ਕਈ ਕੰਪਨੀਆਂ ਵੀ ਉੱਥੋਂ ਹੁਣ ਪਾਸੇ ਹਟ ਰਹੀਆਂ ਨੇ, ਪੈਰ ਪਿੱਛੇ ਖਿੱਚ ਰਹੀਆਂ ਨੇ, ਕਿ ਇਸ ਤੋਂ ਪਹਿਲਾਂ ਕਿ ਵਿਅਕਤੀ ਦੀ ਲਿਆਕਤ ਵੇਖੋ, ਇਸ ਤੋਂ ਪਹਿਲਾਂ ਕਿ ਉਹਦੀ ਕਾਬਲੀਅਤ ਵੇਖੋ, ਇਹ ਵੇਖੋ ਕਿ ਉਹਦਾ ਪਿਛੋਕੜ ਕੀ ਹੈ, ਕਿ ਉਹ ਕਿਸੇ ਵੱਖੋ ਵੱਖਰੇ ਗਰੁੱਪਸ ਨਾਲ ਸੰਬੰਧਿਤ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਕੰਮ 'ਤੇ ਰੱਖਿਆ ਜਾਵੇ। ਸੋ ਡੀ ਈ ਆਈ ਇਨੀਸ਼ੀਏਟਿਵਸ ਨੂੰ ਲੈ ਕੇ ਡੋਨਲਡ ਟਰੰਪ ਨੇ, ਈਲੋਨ ਮਸਕ ਨੇ ਕਾਫੀ ਉੱਤੇ ਕੈਂਚੀ ਫੇਰੀ ਆ, ਅਤੇ ਕਈ ਵੱਡੀਆਂ ਕੰਪਨੀਆਂ ਜਿਹੜੀਆਂ ਕਿ ਡੀ ਈ ਆਈ ਇਨੀਸ਼ੀਏਟਿਵਸ, ਉਹਨਾਂ ਨੇ ਆਪਣੀ ਪੋਲਿਸੀ ਬਣਾ ਲਈ ਸੀ ਕਿ ਅਸੀਂ ਵੀ ਜੇ ਕੋਈ ਬੰਦਾ ਹਾਇਰ ਕਰਨਾ ਤਾਂ ਅਸੀਂ ਇਹ ਵੇਖਾਂਗੇ ਕਿ ਅੱਛਾ ਕੀ ਇਹ ਬੰਦਾ ਕਿਸੇ ਪਰਟੀਕੁਲਰ ਐਥਨਿਕ ਗਰੁੱਪ ਤੋਂ, ਕਿਸੇ ਹੋਰ ਪਰਟੀਕੁਲਰ ਮਿਨੋਰਿਟੀ ਗਰੁੱਪ ਤੋਂ ਆਉਂਦਾ, ਉਹਨੂੰ ਹਾਇਰ ਕਰਨ ਵਾਸਤੇ ਤਰਜੀਹ ਦਿੱਤੀ ਜਾਏਗੀ। ਸੋ ਬੇਸਿਕਲੀ ਤੁਹਾਡੀ ਕੁਆਲੀਫਿਕੇਸ਼ਨ, ਐਕਸਪੀਰੀਅੰਸ, ਕਾਬਲੀਅਤ ਦੇ ਨਾਲ ਨਾਲ ਇਸ ਚੀਜ਼ ਦੀ ਵੀ ਵੇਟੇਜ ਦਿੱਤੀ ਜਾਂਦੀ ਰਹੀ ਡੀ ਈ ਆਈ ਪ੍ਰੋਗਰਾਮਸ ਦੇ ਵਿੱਚ, ਕਿ ਤੁਹਾਡਾ ਪਿਛੋਕੜ ਕੀ ਆ, ਤੁਸੀਂ ਕਿਹੜੇ ਗਰੁੱਪ ਨੂੰ ਬਿਲੋਂਗ ਕਰਦੇ ਹੋ। ਸੋ ਉਸ ਉਹ ਹੁਣ ਜਿਹੜਾ ਪਹਿਲੂ ਆ, ਉਹ ਹੁਣ ਕਈ ਕੰਪਨੀਆਂ ਵੀ ਹੁਣ ਉਹ ਤੋਂ ਪਾਸਾ ਵੱਟਦੀਆਂ ਪਈਆਂ ਨੇ, ਉਹ ਜਿਹਨੂੰ ਤਾਂਹੀਓ ਤਾਂ ਆਹ ਜਿਹੜੀ ਗੱਲ ਚੱਲਦੀ ਸੀ ਨਾ ਵੋਕ ਕਲਚਰ ਵਾਲੀ, ਆਹ ਵੋਕਿਜ਼ਮ ਦੇ ਦਾਇਰੇ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਸੀ। ਅੱਛਾ, ਹੁਣ ਇਹਦੇ ਕਰਕੇ ਪੋਲਰਾਈਜੇਸ਼ਨ ਬੜੀ ਵੱਧ ਗਈ ਆ, ਪਰ 900 ਮਿਲੀਅਨ ਡਾਲਰ ਮਸਕ ਨੇ US ਸਟੂਡੈਂਟ ਰਿਸਰਚ ਏਜੰਸੀ ਦੇ ਵਿੱਚੋਂ ਕੱਟ ਆਊਟ ਕੀਤੇ ਨੇ, ਜਿਸ ਨੂੰ ਲੈ ਕੇ ਹੁਣ ਤੁਸੀਂ ਵੇਖ ਲਓ ਕਿ ਜ਼ਾਹਰ ਆ ਕਿ ਮੁਖਾਲਫਤ ਵੀ ਬਹੁਤ ਹੋਏਗੀ, ਪੋਲਰਾਈਜੇਸ਼ਨ ਸਿਰੇ ਦੀ ਵਧੀ ਹੋਈ ਆ। ਟਰੰਪ ਨੇ ਜਿਹੜਾ ਕੱਲ੍ਹ ਐਗਜੈਕਟਿਵ ਆਰਡਰ ਸਾਈਨ ਕੀਤਾ, ਜਿਹਦੇ ਵਿੱਚ ਓਵਲ ਆਫਿਸ ਦੇ ਵਿੱਚ ਟਰੰਪ ਆਪਣੀ ਕੁਰਸੀ 'ਤੇ ਬੈਠੇ ਨੇ, ਤੁਹਾਡੇ 'ਚੋਂ ਕਈਆਂ ਨੇ ਉਹ ਵੀਡੀਓ ਵੇਖੀ ਹੋਏਗੀ, ਅਤੇ ਈਲੋਨ ਮਸਕ ਉਹਨਾਂ ਦੇ ਨਾਲ ਖੜ੍ਹੇ। ਈਲੋਨ ਮਸਕ ਨੂੰ ਸਰਕਾਰ ਨੇ ਟਰੰਪ ਨੇ ਹਾਇਰ ਕਿਉਂ ਕੀਤਾ? ਸੋ ਈਲੋਨ ਮਸਕ ਆਪਣੀ ਪੋਜੀਸ਼ਨ ਜਸਟੀਫਾਈ ਕਰਨ ਵਾਸਤੇ ਸਵਾਲਾਂ ਦੇ ਜਵਾਬ ਵੀ ਦਿੰਦੇ ਪਏ ਸੀ। ਹੁਣ ਇਸ ਆਰਡਰ ਦੇ ਵਿੱਚ ਟਰੰਪ ਨੇ ਵੱਖੋ ਵੱਖਰੀਆਂ ਸਰਕਾਰੀ ਏਜੰਸੀਆਂ ਨੂੰ ਇਹ ਕਿਹਾ ਕਿ ਈਲੋਨ ਮਸਕ ਨਾਲ ਕੋਆਪਰੇਟ ਕਰੋ, ਅਤੇ ਨਾਲ ਹੀ ਏਜੰਸੀਆਂ ਨੂੰ ਇਹ ਹੁਕਮ ਦਿੱਤਾ ਗਿਆ ਕਿ ਜਿੰਨੇ ਵੀ ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾ ਰਹੀ ਆ, ਫੋਰ ਐਵਰੀ 4 ਇੰਪਲੋਈਜ਼ ਦੈਟ ਆਰ ਲੈਟ ਗੋ ਔਰ ਦੈਟ ਡਿਪਾਰਟ, ਉਹਨਾਂ ਦੀ ਥਾਂ 'ਤੇ ਇੱਕੋ ਨਵਾਂ ਮੁਲਾਜ਼ਮ ਭਰਨਾ। ਸੋ ਇਸ ਹਿਸਾਬ ਨਾਲ ਜਿਹੜੀ ਕੰਸੋਲੀਡੇਸ਼ਨ ਆ ਉਹ ਕੀਤੀ ਜਾ ਰਹੀ ਆ। ਦੂਜੇ ਪਾਸੇ ਟਰੰਪ ਨੂੰ ਕੱਲ੍ਹ ਇਹ ਵੀ ਪੁੱਛਿਆ ਗਿਆ ਵੀ ਤੁਹਾਡੇ ਵੱਲੋਂ ਸਾਈਨ ਕੀਤੇ ਕਈ ਐਗਜੈਕਟਿਵ ਆਰਡਰ ਜਾਂ ਮੁਲਾਜ਼ਮਾਂ ਦੀ ਛਾਂਟੀ ਕਰਨ ਲਈ ਜਿਹੜਾ ਕੰਮ ਤੁਸੀਂ ਕਰ ਰਹੇ ਹੋ, ਅਦਾਲਤ ਚੈਲੇਂਜ ਹੋ ਰਿਹਾ। ਸੋ ਅਦਾਲਤ ਦੇ ਹੁਕਮਾਂ ਦਾ ਕੀ ਕਰੋਗੇ? ਟਰੰਪ ਨੇ ਕਿਹਾ ਮੈਂ ਰਿਸਪੈਕਟ ਕਰਾਂਗਾ ਅਦਾਲਤ ਦੇ ਹੁਕਮਾਂ ਨੂੰ, ਪਰ ਮੈਂ ਅਪੀਲ ਵੀ ਕਰ ਦੂੰ ਅੱਗੇ। ਕਹਿੰਦੇ ਉਹਦੇ ਨਾਲ ਸਿਰਫ ਹੋਣਾ ਕੀ ਆ, ਜਿਹੜਾ ਮੋਮੈਂਟਮ ਆ ਉਹ ਹੌਲੀ ਪੈ ਜਾਣਾ, ਮੋਮੈਂਟਮ ਥੋੜ੍ਹਾ ਢਿੱਲਾ ਪੈ ਜਾਣਾ। ਪਰ ਸੋ ਕੀ ਟਰੰਪ ਦਾ ਇਸ਼ਾਰਾ, ਦੇਖੋ ਅਸੀਂ ਪਿਛਲੇ ਦਿਨ ਹੀ ਇਹ ਗੱਲ ਕਰਦੇ ਸੀ ਕਿ ਜਦੋਂ ਅਪੀਲ ਹੋਣਾ, ਮਾਮਲਾ ਜਾਏਗਾ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਦੇ ਵਿੱਚ ਜਿਹੜੇ 9 ਜਸਟਿਸਿਸ ਨੇ, ਉਹਨਾਂ ਦੇ ਵਿੱਚੋਂ 6 ਕੰਜ਼ਰਵੇਟਿਵ ਬੈਂਟ ਵਾਲੇ ਨੇ, ਜਿਨ੍ਹਾਂ ਦੇ ਵਿੱਚੋਂ ਕਈਆਂ ਨੂੰ ਟਰੰਪ ਨੇ ਆਪਣੀ ਪਿਛਲੀ ਐਡਮਿਨਿਸਟ੍ਰੇਸ਼ਨ ਦੌਰਾਨ ਅਪੁਆਇੰਟ ਕੀਤਾ ਸੀ। ਸੋ ਕੀ ਟਰੰਪ ਦਾ ਇਸ਼ਾਰਾ ਇੱਧਰ ਨੂੰ ਆ ਕਿ ਕੋਈ ਨਹੀਂ, ਕਰ ਲਓ ਮੇਰੇ ਜਿਹੜੇ ਐਗਜੈਕਟਿਵ ਆਰਡਰਸ ਦੇ ਉੱਪਰ ਕਸੀ ਜਾਓ, ਤੁਸੀਂ ਇਸ ਤਰ੍ਹਾਂ ਦੇ ਰੋਕਾਂ ਲਗਾਉਂਦੇ ਰਹੋ, ਹੇਠਲੀਆਂ ਅਦਾਲਤਾਂ ਦੀਆਂ ਲੱਗੀਆਂ ਰੋਕਾਂ ਜਦੋਂ ਉੱਤਲੀ ਅਦਾਲਤ ਦੇ ਵਿੱਚ ਅਪੀਲ ਹੋਣਗੀਆਂ, ਤਾਂ ਕੀ ਟਰੰਪ ਨੂੰ ਉੱਥੇ ਨਜ਼ਰ ਆਉਂਦਾ ਵੀ ਉੱਥੇ ਉਹਨਾਂ ਦੀ ਮਨਮਾਨੀ ਚੱਲ ਸਕੇਗੀ? ਸੋ ਦੇਖਦੇ ਹਾਂ, ਇਟਸ ਕੁਆਇਟ ਐਨ ਇੰਟਰਸਟਿੰਗ ਫੇਜ਼ ਦੈਟ ਵੀ ਆਰ ਲਿਵਿੰਗ ਥਰੂ। ਵਟਸਐਪ 'ਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਨੇ ਜੀ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਕਈ ਚਲੋ ਮਜ਼ਾਕ ਦੇ ਸੁਨੇਹੇ ਨਾ ਬਹੁਤ ਜ਼ਿਆਦਾ ਨੇ ਜੀ, ਉੱਧਰ ਮੈਂ ਘੜੀ ਵੀ ਦੇਖ ਰਿਹਾ ਗੱਲਾਂ ਅਸੀਂ ਤੁਹਾਨੂੰ ਹੋਰ ਵੀ ਸਾਂਝੀਆਂ ਕਰਨੀਆਂ। ਇੱਕ ਮੈਸੇਜ ਇੱਥੇ ਸੀਗਾ, ਅੱਛਾ ਕਹਿੰਦੇ ਕੋਰਾ ਡਿਕਸ ਤਾਂ ਇਹ ਕਰੀ ਜਾਂਦੇ ਨੇ ਵੀ ਚੋਰੀ ਨਾਲ ਹੀ ਸੀਨਾ ਜ਼ੋਰੀ, ਵੀ ਜਿਹਨਾਂ ਨੂੰ ਕਹਿੰਦੇ ਉਹਨਾਂ ਨੇ ਅਦਾਲਤ ਦੇ ਵਿੱਚ ਸਰਕਾਰ 'ਤੇ ਮੁਕੱਦਮਾ ਵੀ ਕਰਤਾ ਵੀ ਸਾਡੇ 'ਤੇ ਇਹ ਕਾਰਵਾਈ ਨਹੀਂ ਸੀ ਹੋਣੀ ਚਾਹੀਦੀ। ਹਾਂ, ਸੋ ਹੋਰ ਵੀ ਤੁਹਾਡੇ ਬਹੁਤ ਸਾਰੇ ਮੈਸੇਜਿਸ ਨੇ ਜੀ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅੱਛਾ, ਇੱਕ ਹੋਰ ਮੈਸੇਜ ਜੋਤ ਸੰਧੂ ਜੀ ਦਾ ਆਇਆ, ਕਹਿੰਦੇ $2 billion ਫੋਰ ਗਨ ਬਾਏ ਬੈਕਸ ਵਿਦ 16 million ਆਲਰੇਡੀ ਸਪੈਂਟ। ਆਹੋ 67 ਗਨ ਬਾਏ ਬੈਕ ਜਿਹੜਾ ਪ੍ਰੋਗਰਾਮ ਹੈ ਇੱਥੇ ਆਪਣੀ ਕੈਨੇਡਾ ਦੀ ਫੈਡਰਲ ਸਰਕਾਰ ਦਾ, ਉਹਦੇ ਵਿੱਚ $67 million ਖਰਚੇ ਜਾ ਚੁੱਕੇ ਨੇ, ਪਰ ਬੰਦੂਕ ਅਜੇ ਤੱਕ ਇੱਕ ਨਹੀਂ ਵਾਪਸ ਖਰੀਦੀ ਗਵਰਨਮੈਂਟ ਨੇ ਇੱਥੇ ਕੈਨੇਡਾ ਦੇ ਵਿੱਚ ਜਿਹੜਾ ਗਨ ਬਾਏ ਬੈਕ ਪ੍ਰੋਗਰਾਮ ਹੈ। ਭੈਣ ਕਰੀ ਇੱਕ ਬਹੁਤ ਛੋਟੀ ਜਿਹੀ ਬ੍ਰੇਕ ਲਈ ਹੈ, ਖਬਰਾਂ ਨਾਲ ਤੁਹਾਡੇ ਨਾਲ ਦੋ ਕੁ ਮੈਂ ਹੋਰ ਸਾਂਝੀਆਂ ਕਰਨੀਆਂ। ਐਕਚੁਲੀ ਬ੍ਰੇਕ ਤੋਂ ਪਹਿਲਾਂ ਉਹ ਗੱਲ ਮੈਂ ਕਰ ਹੀ ਲਵਾਂ ਕਿਉਂਕਿ ਫਿਰ ਆਪਣਾ ਟੈਲੀਫੋਨ ਲਾਈਨਸ ਓਪਨ ਲਾਈਨ ਦਾ ਸੈਗਮੈਂਟ ਦਾ ਸਮਾਂ ਹੋ ਜਾਣਾ। ਭਾਰਤ ਦੇ ਪ੍ਰਧਾਨ ਮੰਤਰੀ ਅਮਰੀਕਾ ਪਹੁੰਚ ਰਹੇ ਨੇ, ਅਤੇ ਤੁਹਾਨੂੰ ਯਾਦ ਹੋਏਗਾ ਜਦੋਂ ਡੋਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਸੀ ਉਦੋਂ ਇੰਡੀਆ ਦੇ ਫੋਰਨ ਮਿਨਿਸਟਰ ਸੁਬਰਾਮਨਿਅਮ ਜੈਸ਼ੰਕਰ, ਪਹਿਲੀ ਗੱਲ ਤਾਂ ਸਹੁੰ ਚੁੱਕ ਸਮਾਗਮ ਦੇ ਵਿੱਚ ਉਹ ਮੂਹਰੇ ਨਾਲ ਹੀ ਬੈਠੇ ਸੀ ਟਰੰਪ ਦੇ, ਆਈ ਬਿਲੀਵ ਖੱਬੇ ਪਾਸੇ, ਸੱਜੇ ਪਾਸੇ। ਉੱਥੋਂ ਸੁਬਰਾਮਨਿਅਮ ਜੈਸ਼ੰਕਰ ਨੇ ਇਹ ਗੱਲ ਆਖੀ ਸੀ, ਉਹ ਕਹਿੰਦੇ ਵੀ ਕਈ ਕੰਟਰੀਜ਼ ਨਰਵਸ ਨੇ ਕਿ ਡੋਨਲਡ ਟਰੰਪ ਹੁਣ ਅਮਰੀਕਾ ਦੇ ਰਾਸ਼ਟਰਪਤੀ ਬਣ ਰਹੇ ਨੇ, ਅਤੇ ਉਹਨਾਂ ਨੇ ਕਿਹਾ ਸੀ ਇੰਡੀਆ ਇਜ਼ ਨਾਟ ਵਨ ਆਫ ਦਮ, ਵੀ ਸਾਨੂੰ ਕੋਈ ਫਿਕਰ ਨਹੀਂ ਹੈਗਾ। ਪਰ ਇਸ ਗੱਲ ਤੋਂ ਕੋਈ ਦੁਹਰਾਵਾਂ ਨਹੀਂ ਕਿ ਡੋਨਲਡ ਟਰੰਪ ਇਹ ਗੱਲ ਕਹਿੰਦੇ ਰਹੇ ਨੇ ਕਿ ਇੰਡੀਆ ਟ੍ਰੇਡ ਦੇ ਵਿੱਚ ਅਮਰੀਕਾ ਦਾ ਫਾਇਦਾ ਉਠਾਉਂਦਾ, ਇੰਡੀਆ 'ਤੇ ਵੀ ਉਹ ਨਿਸ਼ਾਨਾ ਸਾਧਦੇ ਰਹੇ ਨੇ। ਬਾਕੀ ਜਿਸ ਤਰੀਕੇ ਅਮਰੀਕਾ ਨੇ ਡਿਪੋਰਟ ਕਰਕੇ ਭਾਰਤੀ ਨਾਗਰਿਕਾਂ ਦੀਆਂ ਫਲਾਈਟਸ ਜਦੋਂ ਭੇਜੀ, ਉਹ ਇੱਕ ਫਲਾਈਟ ਹੀ ਭੇਜੀ ਅਜੇ, ਉਹਨੂੰ ਲੈ ਕੇ ਕਿਹੋ ਜਿਹਾ ਰਿਐਕਸ਼ਨ ਹੋਇਆ ਉਹ ਤੁਹਾਡੇ ਤੋਂ ਕਿਸੇ ਤੋਂ ਲੁਕਮਾ ਨਹੀਂ ਆ, ਲੁਕਿਆ ਨਹੀਂ ਆ। ਹੁਣ ਇਹ ਸਭ ਦੇ ਵਿੱਚ ਡੋਨਲਡ ਟਰੰਪ ਨਾਲ ਮੁਲਾਕਾਤ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਸ਼ਿੰਗਟਨ ਪਹੁੰਚ ਰਹੇ ਨੇ। ਟ੍ਰੇਡ ਅਤੇ ਇਕਨੋਮਿਕ ਡਿਸਕਸ਼ਨ ਜ਼ਰੂਰ ਹੋਣਗੀਆਂ। ਆਲਰੇਡੀ ਇੰਡੀਆ ਨੇ ਅਮਰੀਕਾ ਦੀਆਂ ਕਈ ਚੀਜ਼ਾਂ ਦੇ ਉੱਪਰ ਜਿਹੜਾ ਭਾਰਤ ਵੱਲੋਂ ਟੈਰਿਫ ਲਗਾਇਆ ਜਾਂਦਾ, ਜਿਹਦੇ ਵਿੱਚ ਹਾਰਲੇ ਡੇਵਿਡਸਨ ਮੋਟਰਸਾਈਕਲਸ ਅਤੇ ਹੋਰ ਕਈ ਚੀਜ਼ਾਂ ਨੇ, ਉਹ ਟੈਰਿਫ ਆਲਰੇਡੀ ਘਟਾਉਣ ਦੀ ਐਲਾਨ ਕਰ ਦਿੱਤੇ ਹੋਏ ਨੇ। ਨਰਿੰਦਰ ਮੋਦੀ ਹੁਣ ਜਦੋਂ ਅਮਰੀਕਾ ਦੇ ਵਿੱਚ ਆਉਂਦੇ ਨੇ, ਆਫਕੋਰਸ ਇਕਨੋਮਿਕ ਇਸ਼ੂਜ਼ ਨੂੰ ਲੈ ਕੇ ਜਿਹੜੀ ਗੱਲਬਾਤ ਹੋਣੀ ਆ, H-1B ਵੀਜ਼ਾ, ਤਾਂ ਕਿ ਇੰਡੀਅਨ ਜਿਹੜੇ ਟੈਕ ਵਰਕਰਸ ਨੇ ਉਹਨਾਂ ਵਾਸਤੇ ਅਮਰੀਕਾ ਦਾ ਰਾਹ ਖੁੱਲ੍ਹਾ ਰਹਿ ਸਕੇ, ਉਹਦੇ ਬਾਰੇ ਗੱਲਬਾਤ ਹੋਏਗੀ। ਟ੍ਰੇਡ ਬੈਰੀਅਰਸ ਨੂੰ ਲੈ ਕੇ ਡਿਸਕਸ਼ਨ ਜ਼ਰੂਰ ਹੋਏਗੀ, ਪਰ ਨਾਲ ਹੀ ਇਸ ਗੱਲ ਦੇ ਬੜੇ ਮਜ਼ਬੂਤ ਆਸਾਰ ਨੇ ਕਿ ਡੋਨਲਡ ਟਰੰਪ ਨੂੰ ਖੁਸ਼ ਕਰਨ ਦੇ ਵਾਸਤੇ ਭਾਰਤ ਵੱਲੋਂ ਅਮਰੀਕਾ ਨਾਲ ਕੋਈ ਐਨਰਜੀ ਡੀਲ ਕੀਤੀ ਜਾਵੇ। ਮੇ ਬੀ ਅਮਰੀਕਾ ਭਾਰਤ ਨੂੰ ਐਲ ਐਨ ਜੀ ਸਪਲਾਈ ਕਰੇ। ਦੂਜੀ ਗੱਲ, ਅਮਰੀਕਾ ਦਾ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੀ ਕੋਸ਼ਿਸ਼ ਇਹ ਵੀ ਰਹਿਣੀ ਆ ਕਿ ਭਾਰਤ ਅਮਰੀਕਾ ਤੋਂ ਹੋਰ ਹਥਿਆਰ ਖਰੀਦੇ, ਕਿਉਂਕਿ ਭਾਰਤ ਪਿਛਲੇ ਸਮੇਂ ਦੇ ਵਿੱਚ ਹਾਲਾਂਕਿ ਅਮਰੀਕਾ ਤੋਂ ਵੀ ਕੁਝ ਡਰੋਨਸ ਵਗੈਰਾ ਅਤੇ ਹੋਰ ਚੀਜ਼ਾਂ ਖਰੀਦੀਆਂ ਨੇ, ਪਰ ਜਿਹੜੀ ਖਰੀਦੋ ਫਰੋਖਤ ਰਸ਼ੀਆ ਵਾਲੇ ਪਾਸਿਓਂ ਜਾਂ ਫਰਾਂਸ ਵਾਲੇ ਪਾਸਿਓਂ ਹੁੰਦੀ ਆ ਉਹ ਹੁਣ ਅਮਰੀਕਾ ਤੋਂ ਖਰੀਦੋ ਫਰੋਖਤ ਹੋਵੇ। ਰਸ਼ੀਆ ਤੋਂ ਆਫਕੋਰਸ ਦੇਖੋ ਇੰਡੀਆ ਪੂਰੀ ਤਰ੍ਹਾਂ ਕੱਟ ਆਫ ਨਹੀਂ ਕਰ ਸਕਦਾ ਆਪਣੀ ਪ੍ਰੋਕਿਓਰਮੈਂਟ, ਕਿਉਂਕਿ ਜਿਹੜਾ ਇਕੁਇਪਮੈਂਟ ਤੁਸੀਂ ਜਿਹੜੇ ਮੁਲਕ ਤੋਂ ਆਲਰੇਡੀ ਖਰੀਦਿਆ ਹੋਇਆ, ਜਿਹੜਾ ਤੁਹਾਡੇ ਡਿਫੈਂਸ ਇਕੁਇਪਮੈਂਟ ਦਾ ਇੱਕ ਮਹੱਤਵਪੂਰਨ ਹਿੱਸਾ, ਉਹਦੀ ਫਿਰ ਮੇਨਟੇਨੈਂਸ ਅਤੇ ਉਹਦੀ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਨਾਲ ਜਿਹੜੀਆਂ ਹੋਰ ਅਪਗ੍ਰੇਡਸ ਨੇ, ਫਿਰ ਤੁਸੀਂ ਉਹ ਸਿਸਟਮ ਨੂੰ ਉਸ ਇਕੋ ਸਿਸਟਮ ਦਾ ਤੁਸੀਂ ਹਿੱਸਾ ਹੋ ਤਾਂ ਉਹ ਤੋਂ ਤੁਸੀਂ ਪੂਰੀ ਤਰ੍ਹਾਂ 'ਤੇ ਕੱਟ ਆਫ ਨਹੀਂ ਹੋ ਸਕਦੇ। ਪਰ ਟਰੰਪ ਐਡਮਿਨਿਸਟ੍ਰੇਸ਼ਨ ਦੀ ਕੋਸ਼ਿਸ਼ ਇਹ ਰਹਿਣੀ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਵਾਸਤੇ ਜਿਹੜਾ ਹੁਣ ਕੋਈ ਹੋਰ ਨਵਾਂ ਡਿਫੈਂਸ ਇਕੁਇਪਮੈਂਟ ਆ ਉਹ ਅਮਰੀਕਾ ਤੋਂ ਖਰੀਦਣ। ਦੂਜੀ ਇੱਕ ਹੋਰ ਜਿਹੜਾ ਇੱਕ ਪਹਿਲੂ ਕੈਨੇਡਾ ਦੇ ਪੁਆਇੰਟ ਆਫ ਵਿਊ ਤੋਂ ਵੇਖਣਾ ਬੜਾ ਜ਼ਰੂਰੀ ਆ। ਕੈਨੇਡਾ ਅਤੇ ਭਾਰਤ ਦੇ ਰਿਲੇਸ਼ਨ ਇਸ ਵੇਲੇ ਕੋਈ ਬਹੁਤੇ ਵਧੀਆ ਨਹੀਂ, ਹੁਣ ਤਾਂ ਅਮਰੀਕਾ ਅਤੇ ਕੈਨੇਡਾ ਦੇ ਰਿਲੇਸ਼ਨ ਵੀ ਇਸ ਵੇਲੇ ਬੜੀ ਤਲਖੀ ਚੱਲੀ ਹੋਈ ਆ। ਪਰ ਜਿਸ ਤਰ੍ਹਾਂ ਦਾ ਸਾਥ ਕੈਨੇਡੀਅਨ ਐਡਮਿਨਿਸਟ੍ਰੇਸ਼ਨ ਨੂੰ ਫੋਰਨ ਇੰਟਰਫੇਰੈਂਸ ਦੇ ਮਾਮਲੇ ਨੂੰ ਲੈ ਕੇ ਅਤੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਵਾਲੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਦਾ ਸਾਥ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਮਿਲਦਾ ਰਿਹਾ, ਉਹ ਹੁਣ ਹੋ ਸਕਦਾ ਕਿ ਮੂਵਿੰਗ ਫਾਰਵਰਡ ਉੱਦਾਂ ਦਾ ਸਾਥ ਨਾ ਮਿਲੇ। ਅਤੇ ਜਿਹੜਾ ਆਹ ਫੋਰਨ ਇੰਟਰਫੇਰੈਂਸ ਵਾਲੇ ਮਾਮਲੇ 'ਚ ਕੈਨੇਡਾ ਨਾਲ ਬਹੁਤ ਸਾਰੀ ਜਿਹੜੀ ਇੰਟੈਲੀਜੈਂਸ ਸੀਗੀ ਉਹ ਇੰਟੈਲੀਜੈਂਸ ਵੀ ਸਾਂਝੀ ਅਮਰੀਕਾ ਨੇ ਹੀ ਕੀਤੀ ਸੀ। ਜਿਹੜੇ ਕਾਫੀ ਇੱਥੇ RCMP ਨੇ ਜਦੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਜੀ ਸਾਡੇ ਕੋਲ ਇਸ ਗੱਲ ਦੇ ਸਬੂਤ ਹੈਗੇ ਨੇ, ਪਿਛਲੇ ਸਾਲ ਉਹ ਲੌਂਗ ਵੀਕਐਂਡ ਸੀਗਾ ਥੈਂਕਸ ਗਿਵਿੰਗ ਲੌਂਗ ਵੀਕਐਂਡ 'ਤੇ, ਉਹਨਾਂ ਨੇ ਆਪ ਇਹ ਗੱਲ ਮੰਨੀ ਸੀ ਵੀ ਅਮੈਰੀਕਨ ਕਾਊਂਟਰ ਪਾਰਟਸ ਵੱਲੋਂ ਜਿਹੜੀ ਇੰਟੈਲੀਜੈਂਸ ਸਾਨੂੰ ਮਿਲੀ ਆ ਉਹਦੇ ਰਾਹੀਂ ਸਾਨੂੰ ਕਾਫੀ ਚੀਜ਼ਾਂ ਪਤਾ ਲੱਗੀਆਂ ਨੇ। ਸੋ ਜਿਹੜਾ ਉਹ ਇੰਟੈਲੀਜੈਂਸ ਅਤੇ ਇਨਫੋਰਮੇਸ਼ਨ ਦੀ ਸ਼ੇਅਰਿੰਗ ਪਹਿਲਾਂ ਚੱਲਦੀ ਰਹੀ ਆ ਉਹਦੇ ਉੱਪਰ ਵੀ ਹੁਣ ਸਵਾਲੀਆ ਨਿਸ਼ਾਨ ਲੱਗੇ ਨੇ। FBI ਦੇ ਡਾਇਰੈਕਟਰ ਜਿਨ੍ਹਾਂ ਨੂੰ ਡੋਨਲਡ ਟਰੰਪ ਨੇ ਨੋਮੀਨੇਟ ਕੀਤਾ ਕੈਸ਼ ਪਟੇਲ, ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੜੇ ਕਰੀਬੀ ਮੰਨੇ ਜਾਂਦੇ ਨੇ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਸੰਦਰਭ ਦੇ ਵਿੱਚ ਜਦੋਂ ਵੇਖਦੇ ਹਾਂ ਅਤੇ ਡੋਨਲਡ ਟਰੰਪ ਦੀ ਕੈਨੇਡਾ ਪ੍ਰਤੀ ਜਿਸ ਤਰ੍ਹਾਂ ਦੇ ਇਸ ਵੇਲੇ ਰਵੱਈਆ, ਉਹ ਤਾਂ ਕੈਨੇਡਾ ਨੂੰ ਦੱਬਣਾ ਚਾਹੁੰਦੇ ਨੇ, ਜਿਹੜੀ ਇੱਧਰਲੇ ਪਾਸਿਓਂ ਵੀ ਜਿਹੜੀ ਕੋਆਪਰੇਸ਼ਨ ਆ ਉਹ ਵੀ ਕੈਨੇਡਾ ਨੂੰ ਹੁਣ ਉਸ ਦੀ ਕੋਈ ਬਹੁਤੀ ਉਮੀਦ ਅਤੇ ਆਸ ਹੈ ਨਹੀਂ। ਅਜੇ ਤੱਕ ਸਾਡੇ ਪ੍ਰਧਾਨ ਮੰਤਰੀ ਸਾਡੇ ਪ੍ਰੀਮੀਅਰ ਪਹੁੰਚੇ ਨੇ ਬਗੈਰ ਸੱਦੇ, ਉਹ ਵੀ ਇੱਕ ਕਹਿ ਲਓ ਟ੍ਰੇਡ ਦੇ ਹਿਸਾਬ ਦੇ ਨਾਲ ਸਾਰੇ ਪ੍ਰੀਮੀਅਰ ਅਮਰੀਕਾ 'ਚ ਇਕੱਠੇ ਨੇ ਵਾਸ਼ਿੰਗਟਨ 'ਚ ਕਿ ਉੱਥੇ ਲੋਕਾਂ ਨੂੰ ਅਤੇ ਬਿਜ਼ਨਸ ਲੀਡਰਸ ਨੂੰ ਸਮਝਾ ਲਈਏ। ਬਾਕੀ ਜਿਹੜੇ ਹੋਰ ਰਿਪਬਲਿਕਨ ਅਤੇ ਡੈਮੋਕਰੇਟ ਪੋਲੀਟੀਸ਼ੀਅਨਸ ਨੇ, ਡੈਮੋਕਰੇਟਸ ਤਾਂ ਖੈਰ ਪਹਿਲਾਂ ਹੀ ਡੋਨਲਡ ਟਰੰਪ ਦੀ ਨੀਤੀਆਂ ਦੇ ਮੁਖਾਲਫਤ ਕਰ ਰਹੇ ਨੇ ਵੀ ਅਸੀਂ ਆਪਣਾ ਜਿਹੜਾ ਸੁਨੇਹਾ ਉਹਨੂੰ ਹੋਰ ਲਾਮਬੰਦ ਕਰਕੇ ਉੱਥੇ ਭੇਜੀਏ। ਪਰ ਤੁਸੀਂ ਇਹ ਦੇਖ ਲਓ ਅਜੇ ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਉਹ ਨਹੀਂ ਅਮਰੀਕਾ ਜਾ ਕੇ ਡੋਨਲਡ ਟਰੰਪ ਨੂੰ ਮਿਲੇ, ਟਰੰਪ ਦੇ ਸਹੁੰ ਚੁੱਕਣ ਤੋਂ ਬਾਅਦ ਇਨਫੈਕਟ ਡੋਨਲਡ ਟਰੰਪ ਅਤੇ ਜਸਟਿਨ ਟਰੂਡੋ ਦਾ ਫੋਨ ਤੱਕ ਨਹੀਂ ਸੀ ਚੁੱਕਦੇ, ਟਰੂਡੋ ਨੇ ਖੁਦ ਇਹ ਗੱਲ ਕਹੀ ਸੀ। ਜੇ ਗੱਲ ਉਹਨਾਂ ਦੀ ਦੋਹਾਂ ਦੀ ਹੋਈ ਤਾਂ 1 ਫਰਵਰੀ ਨੂੰ ਹੋਈ, ਜਿੱਦਣ ਫਿਰ ਟੈਰਿਫਸ ਨੂੰ 1 ਮਹੀਨੇ ਵਾਸਤੇ ਟਾਲਣ ਦੀ ਗੱਲ ਹੋਈ ਸੀ, ਉਹ ਵੀ ਕਿੰਨੇ ਟਲੇ ਨੇ ਆ ਇਸ ਹਫ਼ਤੇ ਪਤਾ ਲੱਗ ਹੀ ਗਿਆ। ਰਵਾਇਤੀ ਤੌਰ 'ਤੇ ਜਦੋਂ ਅਮਰੀਕਾ ਦਾ ਰਾਸ਼ਟਰਪਤੀ ਬਣਦਾ ਜਿਹੜੀ ਉਹਨਾਂ ਦੀ ਪਹਿਲੀ ਟੈਲੀਫੋਨ ਕਾਲ ਹੋਇਆ ਕਰਦੀ ਆ, ਰਵਾਇਤੀ ਤੌਰ 'ਤੇ ਉਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਨਾਲ ਹੋਇਆ ਕਰਦੀ ਆ। ਅਮਰੀਕਾ ਦੇ ਰਾਸ਼ਟਰਪਤੀ ਦਾ ਜਿਹੜਾ ਪਹਿਲਾ ਫੋਰਨ ਟ੍ਰਿਪ ਹੋਇਆ ਕਰਦਾ ਉਹ ਕੈਨੇਡਾ ਦਾ ਹੋਇਆ ਕਰਦਾ, ਪਰ ਇਹ ਰਵਾਇਤਾਂ ਹੁਣ ਪਿੱਛੇ ਰਹਿ ਗਈਆਂ ਨੇ। ਸੋ ਵੇਖਦੇ ਹਾਂ ਕਿ ਜਿਹੜੀ ਇਹ ਸਾਰੀ ਮੀਟਿੰਗ ਹੁੰਦੀ ਆ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਇੱਥੇ ਪਹੁੰਚਦੇ ਨੇ ਅਤੇ ਕਿਹੋ ਜਿਹੇ ਰੌਂ ਦੇ ਵਿੱਚੋਂ ਗੱਲਬਾਤ ਹੁੰਦੀ ਆ, ਕਿਹੜੇ ਕਿਹੜੇ ਕਨਸੈਸ਼ਨਸ ਇੰਡੀਆ ਤੋਂ ਐਕਸਟਰੈਕਟ ਕਰਦੇ ਨੇ ਡੋਨਲਡ ਟਰੰਪ ਅਤੇ ਕਿਹੜੀਆਂ ਕਿਹੜੀਆਂ ਡੀਲਸ ਹੁੰਦੀਆਂ ਨੇ। ਜੇ ਐਨਰਜੀ ਦੀ ਡੀਲ ਹੁੰਦੀ ਆ ਆਫਕੋਰਸ ਡੋਨਲਡ ਟਰੰਪ ਇਜ਼ ਗੋਇੰਗ ਟੂ ਲਾਈਕ ਦੈਟ, ਹੀ ਇਜ਼ ਗੋਇੰ ਵੈਲਕਮ ਦੈਟ, ਪਰ ਇਹ ਨਾ ਭੁੱਲੀਏ ਕਿ ਜਿਹੜੇ ਵੀ ਕਿਸੇ ਹੋਰ ਮੁਲਕ ਨੇ ਅਮਰੀਕਾ ਦੇ ਨਾਲ ਐਨਰਜੀ ਖਾਸ ਤੌਰ 'ਤੇ LNG ਦੀ ਡੀਲ ਕਰ ਲਈ, ਹਰ ਉਹ ਗਾਹਕ ਕੈਨੇਡਾ ਦਾ ਵੀ ਗਾਹਕ ਹੋ ਸਕਦਾ ਸੀ। LNG ਦੇ ਸਾਡੇ ਕੋਲ ਜਿਹੜੇ ਅੰਬਾਰ ਨੇ, ਇੱਕ ਵਾਰ ਫਿਰ ਉਹ ਗੱਲ ਬੜੀ ਚੁਭੇਗੀ ਕਿ ਅਸੀਂ ਉਹਨਾਂ ਨੂੰ ਪ੍ਰੋਪਰਲੀ ਐਕਸਟਰੈਕਟ ਨਹੀਂ ਕਰ ਸਕੇ, ਉਹਨਾਂ ਦਾ ਲਾਹਾ ਨਹੀਂ ਲੈ ਸਕੇ। ਵਟਸਐਪ 'ਤੇ ਤੁਹਾਡੇ ਹੋਰ ਬਹੁਤ ਸਾਰੇ ਸੁਨੇਹੇ ਨੇ ਜੀ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਇੱਕ ਵਟਸਐਪ 'ਤੇ ਮੈਸੇਜ ਆਇਆ ਕੁਲਦੀਪ ਜੀ ਦਾ, ਕਹਿੰਦੇ ਜੀ ਇਹ ਤਾਂ ਉਹ ਗੱਲ ਆ ਵੀ ਅੱਛਾ, ਇਹਨਾਂ ਨੇ ਪਤਾ ਕੀ ਕੀਤਾ, ਇਹਨਾਂ ਨੇ ਸੋਮਵਾਰ ਨੂੰ ਇੱਕ ਮੈਸੇਜ ਲਿਖਿਆ ਸੀ, ਇਹਨਾਂ ਨੇ ਉਹੀ ਕਾਪੀ ਕਰਕੇ ਪੇਸਟ ਕਰਤਾ, ਫੜੇ ਗਏ ਕੁਲਦੀਪ ਜੀ, ਕਿਉਂਕਿ ਤੁਸੀਂ ਉੱਥੇ ਲਿਖਿਆ ਵਾਸੂ ਜੀ ਇਹ ਤਾਂ ਉਹ ਗੱਲ ਹੋ ਗਈ, ਹੁਣ ਤੁਸੀਂ ਇੱਥੇ ਵੀ ਇਹ ਲਿਖਿਆ ਵਾਸੂ ਜੀ ਇਹ ਤਾਂ ਉਹ ਗੱਲ ਹੋ ਗਈ। ਚਲੋ ਤਾਂ ਕੋਈ ਨਹੀਂ, ਮੈਨੂੰ ਅਤੇ ਮੈਨੂੰ ਕਈ ਜਣੇ ਵਾਸੂ ਅਤੇ ਵਾਸੂ ਜੀ ਨੂੰ ਕਈ ਜਣੇ ਵਿਜੇ ਕਹੀ ਜਾਂਦੇ ਨੇ, ਦੈਟਸ ਫਾਈਨ, ਉਹ ਕੋਈ ਚੱਕਰ ਨਹੀਂ, ਪਰ ਇਨ ਬਿਨ ਐਗਜੈਕਟਲੀ ਉਹੀ ਮੈਸੇਜ ਸੋਮਵਾਰ ਸ਼ਾਮੀ ਤੁਸੀਂ ਭੇਜਿਆ ਸੀ, ਉਹੀ ਹੁਣ ਭੇਜਿਆ, ਅਤੇ ਜਿਹੜੀ ਗੱਲ ਤੁਸੀਂ ਇਹ 'ਚ ਲਿਖੀ ਆ, ਚਲੋ ਆਪਾਂ ਆਮ ਅਕਸਰ ਗੱਲ ਬੋਲਬਾਣੀ ਦੇ ਵਿੱਚ ਕਹਿ ਦਿੰਦੇ ਹਾਂ, ਔਨ ਏਅਰ ਮੈਂ ਉਹ ਗੱਲ ਨਹੀਂ ਕਹਿਣੀ ਚਾਹਾਂਗਾ। ਬਹੁਤ ਮਿਹਰਬਾਨੀ, ਥੈਂਕ ਯੂ।